प्रभु को सिमरे सज्जन परमार सज्जन परमार सज्जन परमार सिमरे प्रभ को सिमरे सज्जन परवार प्रभ को सिमरे पुरख परधान प्रभु को सिमरे से पुरख परधान प्रभु को सिमरे प्रभु को सिमरे सज्जन परवार प्रभु को सिमरे सज्जन प्रभु को सिमरे से धनवंते प्रभु को सिमरे से धनवंते प्रभ को सिमरे से पटु बनते प्रभ को सिमरे से धनुवंते प्रभ को सिमरे से पतवंते प्रभ को सिमरे से पतवंते से पतवंते प्रभ को सिमरे सज्जन परवार प्रभ को सिमरे सज्जन परवार प्रभ को सिमरे से पुरख परधान प्रभु को सिमरे से पुरख परधान प्रभु को सिमरे से जन परवान प्रभु को सिमरे से जन परवान सबको सिमरे से मैं मोताजे प्रभु को सिमरे से मैं मोताजे प्रभु को सिमरे से सर्ब के राजे प्रभु को सिमरे से सर्ब के राजे सर्ब के राजे प्रभु को सिमरे से जन परवान प्रभु को सिमरे से जन परवान प्रभु को सिमरे से जन प्रभु को सिमरे से सुख वासी प्रभु को सिमरे से सुख वासी प्रभु को सिमरे सदा अविनाशी प्रभु को सिमरे सदा अविनाशी सदा अविनाशी प्रभु को सिमरे सिमरे से जन परवान प्रभु को सिमरे से जन परवान प्रभु को सिमरे से मुख को सिमरे से पुरख परदान प्रभु को सिमरे से जन परवान प्रभु को सिमरे से जन परवान सिमरन ते लागे सिमरन ते लागे जिन आप दयाला सिमरन ते लागे जिन आप दयाला सिमरन ते लागे जिन आप दयाला नानक जानती मंगे रवाला नानक जानकी मंगेर वाला मंगेर वाला प्रभु
सिमरन दे दुआले केंद्री रूप विच चल रही है। हुन सिमरन लफज तीन क्रिया विच आरंभ विच ही वर्तिया गया है। हर बदली हुई क्रिया नाल शब्दावली नाल ਪੁੰਦੇ ਸੂਖਸ਼ਮ ਭਾਵ ਬਦਲ ਜਾਂਦੇ ਨੇ। ਇਸ ਲਫ਼ਜ਼ ਨੂੰ ਤਿੰਨ ਰੂਪਾਂ ਵਿੱਚ ਬਿਆਨ ਕੀਤਾ ਗਿਆ। ਪਹਿਲਾ ਲਫ਼ਜ਼ ਹੈ ਸਿਮਰੋ, ਆਰੰਭ ਦਾ ਜਿਹੜਾ ਸਿਮਰੋ, ਸਿਮਰ ਸਿਮਰ ਸੁਖ ਪਾਵੋ। ਸ਼ਬਦ ਦੀ ਬਣਤਰ ਹੈ ਸਿਮਰੋ, ਜਿਵੇਂ ਦੂਜੇ ਨੂੰ ਸੰਬੋਧਨ ਹੈ, ਆ ਕੁਝ ਕਰੋ। ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਉਸ ਤੋਂ ਬਾਅਦ ਉਚਾਰਨ ਬਦਲਿਆ ਹੈ, ਉਹ ਹੈ ਸਿਮਰਨ। ਸਿਮਰੋ ਤੋਂ ਸ਼ੁਰੂ ਹੋਇਆ, ਦੂਜੀ ਕਿਰਿਆ ਹੈ ਸਿਮਰਨ। ਪ੍ਰਭ ਕੈ ਸਿਮਰਨ ਗਰਬ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰ। ਸਿਮਰਨ ਲਫ਼ਜ਼ ਚੱਲਦਾ ਰਿਹਾ। ਹੁਣ ਫਿਰ ਕਿਰਿਆ ਬਦਲ ਗਈ, ਉਚਾਰਨ ਵੀ ਬਦਲ ਗਿਆ, ਸਪੈਲਿੰਗ ਵੀ ਬਦਲ ਗਈ। ਸਿਮਰੋ ਤੋਂ ਸਿਮਰਨ, ਸਿਮਰਨ ਤੋਂ ਸਿਮਰੈ। ਇਹਦਾ ਉਚਾਰਨ ਇੱਕ ਤਾਂ ਸਿਮਰੈ ਨੇ, ਸਿਮਰੈ, ਕਿਉਂਕਿ ਉਚਾਰਨ ਦੇ ਉੱਤੇ ਬਿੰਦੀ ਲਗਾਉਣ ਨਾਲ ਇਹ ਬਹੁ ਮਤ ਹੋ ਜਾਂਦਾ। ਇਸ ਲਈ ਸਿਮਰੈ ਪੜ੍ਹਨਾ ਹੈ। ਅਨੇਕਾਂ ਥਾਵਾਂ ਤੇ ਬਾਣੀ ਵਿੱਚ ਅਧਿਕ ਬਿੰਦੀਆਂ ਦੀ ਵਰਤੋਂ ਕਰਨੀ ਪੈਂਦੀ ਹੈ। ਐਗਜ਼ਾਮਪਲ ਵਜੋਂ ਇੱਕ ਵਾਰ ਮੈਰਿਜ ਕੀਤੀ ਸੀ, ਇਹ ਗੁਰੂ ਸਾਹਿਬ ਸਤਿਗੁਰੂ ਬਚਨ ਕਰਦੇ ਸਨ, ਬਾਣੀ ਬਖਸ਼ਿਸ਼ ਹੁੰਦੀ ਸੀ, ਉਚਾਰਦੇ ਸਨ, ਪਰ ਲਿਖਾਰੀ ਹਮੇਸ਼ਾ ਦੂਜਾ ਰਿਹਾ ਹੈ। ਜਿਹੜਾ ਲਿਪੀ ਵਿੱਚ ਲਿਖਦਾ ਰਿਹਾ ਉਹ ਦੂਜਾ ਸੀ। ਇਹ ਵਕਤ ਦੀ ਲਿਖਣ ਸ਼ੈਲੀ ਹੁੰਦੀ ਹੈ, ਜਿਸ ਲਿਖਾਰੀ ਨੇ ਲਿਖਣਾ ਹੋਵੇ ਉਹ ਆਪਣੀ ਸ਼ੈਲੀ ਵਿੱਚ ਲਿਖਦਾ। ਇਸ ਲਈ ਕਈ ਥਾਵਾਂ ਤੇ ਅਧਿਕ ਦੀ ਲੋੜ ਪਈ ਬਾਅਦ ਵਿੱਚ ਵਰਤੋਂ ਦੀ, ਜਿਵੇਂ ਆਪਾਂ ਰੋਜ਼ ਪੜ੍ਹਨੇ ਆ, ਜਿੰਨੀ ਨਾਮ ਤੇ ਆਇਆ ਉੱਥੇ ਲਿਖਣ ਵਿੱਚ ਮਸਕਤ ਹੈ। ਚਾਰੇ ਲਫ਼ਜ਼ ਇੱਕੋ ਜਿਹੇ ਨੇ, ਲੇਕਿਨ ਮਸਕਤ ਦਾ ਕੋਈ ਭਾਵ ਨਹੀਂ, ਗਏ ਮਸ਼ਕਤ ਕਾਰ ਪੜ੍ਹਨੇ ਆ। ਇੱਕ ਥਾਵਾਂ ਤੇ ਨਹੀਂ, ਕਈ ਥਾਵਾਂ ਸਤਿਗੁਰ ਨੇ ਬਾਣੀ ਵਿੱਚ ਆਖਿਆ, ਪੰਚੋ ਮੁਸ, ਅੱਗੇ ਲਫ਼ਜ਼ ਜਿਹੜਾ ਮੁਸੱਲਾ ਹੈ ਨਾ, ਉਹ ਅਧਿਕ ਉੱਤੇ ਨਹੀਂ, ਤੇ ਜੇ ਅਧਿਕ ਨਾ ਹੋਣ ਕਰਕੇ ਉਹਨੂੰ ਉਸੇ ਤਰ੍ਹਾਂ ਉਚਾਰੀਏ ਤੇ ਬਣੇਗਾ ਪੰਚੋ ਮੁਸ ਮੁਸਲਾ ਵਿਛਾਵੇ। ਹੁਣ ਮੁਸਲਾ ਤੇ ਵਿਛਾਇਆ ਨਹੀਂ ਜਾਂਦਾ, ਵਿਛਾਇਆ ਜਾਂਦਾ ਹੈ ਮੁਸੱਲਾ, ਇਸ ਲਈ ਉੱਥੇ ਅਧਿਕ ਬੋਲਣੀ। ਇਹਨੂੰ ਗਲਤੀ ਜਾਂ ਗੁਨਾ ਇਸ ਲਈ ਨਹੀਂ ਸਮਝਣਾ, ਕਈ ਵਾਰ ਭੈਣਾਂ ਵੀਰ ਇਹ ਗੁਨਾ ਸਮਝਦੇ, ਇਸ ਲਈ ਨਹੀਂ ਸਮਝਣਾ, ਕਿਉਂਕਿ ਲਿਖਣੀ ਜਿਹੜੀ ਹੈ, ਰਾਈਟਿੰਗ ਜਿਹੜੀ ਹੈ, ਉਹ ਗੁਰੂ ਦੀ ਨਹੀਂ, ਲਿਖਣ ਵਾਲੇ ਦੀ ਸ਼ੈਲੀ। ਉਹ ਜੋ ਗੁਰੂ ਬਚਨ ਕਰ ਰਿਹਾ, ਜੋ ਅਕਾਲ ਪੁਰਖ ਦੀ ਆਈ ਹੋਈ ਬਾਣੀ, ਜੈਸੀ ਮੈਂ ਆਵੇ ਖਸਮ ਕੀ ਬਾਣੀ ਬੋਲ ਰਿਹਾ, ਉਹਨੂੰ ਹਮੇਸ਼ਾ ਲਈ ਸੰਭਾਲ ਕੇ ਰੱਖਣ ਲਈ ਰਾਈਟਰ ਲਿਖ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਜਦੋਂ ਲਿਖਿਆ ਗਿਆ, ਉਦੋਂ ਵੀ ਭਾਈ ਗੁਰਦਾਸ ਸਨ, ਜਦੋਂ ਦੂਜਾ ਸਰੂਪ ਲਿਖਿਆ ਗਿਆ ਉਦੋਂ ਵੀ ਭਾਈ ਮਨੀ ਸਿੰਘ ਜੀ ਸਨ, ਪੈੜਾ ਬੁੱਖਾ ਸਨ। ਲਿਖਣ ਵਾਲਾ ਦੂਜਾ ਹੈ, ਤੇ ਲਿਖਣ ਸ਼ੈਲੀ ਹਮੇਸ਼ਾ ਕਈ ਵਾਰ ਉਚਾਰਨ ਸ਼ੈਲੀ ਨਾਲੋਂ ਥੋੜੀ ਜਿਹੀ ਵੱਖ ਹੋ ਜਾਂਦੀ ਹੈ। ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਅੱਗੇ ਵੀ, ਅੱਜ ਵੀ ਆਪਾਂ ਕਿਸੇ ਨੂੰ ਕੋਈ ਚਿੱਠੀ ਲਿਖੀਏ ਤੇ ਉਹਦੇ ਚ ਆਖੀਏ ਮੈਂ ਤੇਰਾ ਇਹ ਕੰਮ ਨਹੀਂ ਕਰ ਸਕਦਾ, ਤਾਂ ਨਹੀਂ ਕਿਵੇਂ ਲਿਖੋਗੇ? ਆਮ ਲਿਖਣ ਵਿੱਚ ਜਿਹੜੀ ਸਾਡੀ ਉਹ ਨੰਨਾ ਹਾਹੇ ਨੂੰ ਹੀ ਪਿਆਰੀ, ਬਸ ਨਹੀਂ। ਪਰ ਜੇ 10-20 ਸਾਲ ਬਾਅਦ ਕੋਈ ਅਨਵੈ ਕਰੇ ਤੇ ਆਖੇ ਜੀ ਇਹ ਤਾਂ ਨਹੀਂ ਬਣਦਾ, ਕਿਉਂਕਿ ਨਹੀਂ ਲਿਖਣ ਲੱਗਿਆ ਤੇ ਹਾਹੇ ਦੇ ਉੱਪਰ ਬਿੰਦੀ ਵੀ ਬਿਹਾਰੀ ਦੇ ਨਾਲ ਪਏਗੀ, ਤਾਂ ਨਹੀਂ ਬਣੇਗਾ, ਨਹੀਂ ਤਾਂ ਬਣੇਗਾ ਨਹੀਂ। ਉਚਾਰਨ ਵਿੱਚ ਮੈਂ ਤੇਰਾ ਇਹ ਕੰਮ ਨਹੀਂ ਕਰ ਸਕਦਾ, ਇਹ ਤਾਂ ਕੋਈ ਬੋਲੀ ਨਹੀਂ। ਉਹਨੂੰ ਪੜ੍ਹਨ ਵਾਲਾ ਜਿਹੜਾ ਹੈ ਉਹ ਨਹੀਂ ਪੜ੍ਹੇਗਾ, ਨਹੀਂ ਪੜ੍ਹੇਗਾ। ਤੇ ਹਾਲਾਂਕਿ ਨਹੀਂ ਪੜ੍ਹਨ ਲੱਗਿਆਂ ਉੱਪਰ ਬਿੰਦੀ ਦਾ ਉਚਾਰਨ ਵੀ ਹੁੰਦਾ। ਇਸੇ ਲਈ ਇਹੋ ਕਾਰਨ ਹੈ ਕਿ ਉਚਾਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇੱਥੇ ਹੁਣ, ਕਿਉਂਕਿ ਬਹੁ ਵਚਨ ਬਣ ਰਿਹਾ। ਜੇ ਤਾਂ ਇੱਕ ਵਚਨ ਹੁੰਦਾ ਨਾ ਤੇ ਫਿਰ ਪਤਵੰਤਾ ਹੁੰਦਾ, ਧਨਵੰਤਾ ਹੁੰਦਾ। ਜਿਹੜਾ ਸਿਮਰੇ ਉਹ ਧਨਵੰਤਾ ਹੈ, ਪਤਵੰਤਾ ਹੈ ਇੱਕ ਵਚਨ, ਪਰ ਨਹੀਂ, ਇਹ ਬਹੁ ਵਚਨ ਚੱਲ ਰਿਹਾ। ਇਸ ਲਈ ਧਨਵੰਤੇ ਬਹੁਤੇ, ਧਨਵੰਤ ਪਤਵੰਤੇ ਬਹੁਤ ਸਾਰੇ ਲੋਕ ਇੱਜ਼ਤ ਵਾਲੇ, ਕਿਉਂਕਿ ਬਹੁ ਵਚਨ ਚੱਲ ਰਿਹਾ। ਇਸ ਲਈ ਹਾਹੇ ਦੇ ਨਾਲ ਬਿੰਦੀ ਦੇ ਉਚਾਰਨ ਨਾਲ ਬਣੇਗਾ ਪ੍ਰਭ ਕੋ ਸਿਮਰੈ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਪਹਿਲਾਂ ਸੀ ਸਿਮਰੋ ਕਰੋ, ਪਹਿਲੀ ਕਿਰਿਆ ਸੀ ਸਿਮਰੋ ਕਰੋ, ਦੂਜਾ ਸੀ ਸਿਮਰਨ ਕੀ ਕਰਨਾ ਹੈ ਤੇ ਉਹਦੇ ਕਰਨ ਨਾਲ ਕੀ ਮਿਲਦਾ, ਉਹ ਚੀਜ਼ ਕੀ ਹੈ। ਹੁਣ ਇਹ ਹੈ ਕਿ ਉਹ ਲੋਕ ਜਿਹੜੇ ਸਿਮਰਨ ਕਰਦੇ ਨੇ, ਹੁਣ ਕਿਰਿਆ ਬਦਲੀਏ, ਪਹਿਲਾਂ ਸੀ ਕਰੋ, ਦੂਜਾ ਸੀ ਪ੍ਰਭੂ ਦਾ ਸਿਮਰਨ ਕੀ ਹੈ, ਉਹਦੇ ਕੀਤਿਆਂ ਕੀ ਮਿਲਦਾ, ਸਿਮਰਨ ਦੀ ਪਰਿਭਾਸ਼ਾ ਹੋ ਰਹੀ ਸੀ। ਹੁਣ ਸਿਮਰਨ ਕਰਨ ਵਾਲਿਆਂ ਦੀ ਗੱਲ ਹੋ ਰਹੀ, ਇਸ ਲਈ ਤੀਜੀ ਕਿਰਿਆ ਬਦਲ ਗਈ। ਹੁਣ ਸਿਮਰੋ ਤੋਂ ਚੱਲਿਆ ਸਿਮਰਨ ਤੇ, ਸਿਮਰਨ ਤੋਂ ਚੱਲਿਆ ਹੁਣ ਸਿਮਰੈ ਤੇ। ਜਿਹੜੇ ਜਿਹੜੇ ਲੋਕ ਸੰਸਾਰ ਦੇ, ਜਿਹੜੇ ਜਿਹੜੇ ਮਨੁੱਖ ਸਿਮਰਨ ਕਰਦੇ ਨੇ, ਬਹੁ ਵਚਨ ਵਿੱਚ ਕਹਿਣ ਲੱਗੇ
ਪ੍ਰਭ ਕੋ ਸਿਮਰੈ, ਪ੍ਰਭ ਕੋ ਸਿਮਰੈ ਸੇ ਧਨਵੰਤੇ।
ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਸਿਮਰਨ ਕਰਨ ਵਾਲੇ ਲੋਕ ਜਿਹੜੇ ਨੇ ਉਹ ਧਨਵਾਨ ਨੇ। ਹੁਣ ਇੱਥੇ ਰੁਕਣਾ, ਦੁਨਿਆਵੀ ਧਨ ਨੇ, ਅਸੀਂ ਹਿਸਟਰੀ ਵਿੱਚ ਕਈ ਵਾਰ ਦੇਖਦੇ ਹਾਂ ਸਿਮਰਨ ਕਰਨ ਵਾਲੇ ਲੋਕ ਦੁਨਿਆਵੀ ਧਨ ਤੋਂ ਗਰੀਬ ਵੀ ਰਹੇ ਨੇ, ਤੇ ਗੁਰੂ ਦੀ ਸਾਂਝ ਵੀ ਉਹਨਾਂ ਨਾਲ ਰਹੀ ਹੈ। ਤੇ ਕਿਉਂ ਰਹੀ ਹੈ? ਕਿਉਂਕਿ ਉਹ ਦੁਨਿਆਵੀ ਧਨ ਤੋਂ ਬੇਸ਼ੱਕ ਗਰੀਬ ਸਨ ਪਰ ਗੁਣਾਂ ਦੇ ਧਨ ਤੋਂ ਅਮੀਰ ਸਨ। ਅਸੀਂ ਆਪਾਂ ਪਾਸੇ ਮੁਤਾਬਕ ਦੇਖਦੇ ਹਾਂ, ਭਾਈ ਲਾਲੋ ਇੱਕ ਪਾਸੇ ਹੈ, ਮਤਲਬ ਭਾਗੋ ਇੱਕ ਪਾਸੇ ਹੈ। ਭਾਈ ਲਾਲੋ ਸੰਸਾਰਿਕ ਧਨ ਵਿੱਚ ਗਰੀਬ ਹੈ, ਮਲਕ ਭਾਗੋ ਸੰਸਾਰਿਕ ਧਨ ਵਿੱਚ ਅਮੀਰ ਹੈ। ਪਰ ਗੁਰੂ ਉਸ ਧਨ ਦੀ ਗੱਲ ਨਾ ਸਮਝਦਾ, ਨਾ ਸੁਣਦਾ, ਨਾ ਵਿਚਾਰਦਾ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਹੀ ਆਪਾਂ ਹਰ ਗੱਲ ਦਾ ਜਵਾਬ, ਕਿਸੇ ਇੱਕ ਸ਼ਬਦ ਦੇ ਅਰਥ ਨੂੰ ਜਸਟੀਫਿਕੇਸ਼ਨ ਜਸਟੀਫਾਈ ਕਰਨ ਲਈ ਸਾਨੂੰ ਬਾਹਰੋਂ ਕਿਤੋਂ ਦਲੀਲ ਦੇਣ ਦੀ ਲੋੜ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਲੈਣੀ। ਸਤਿਗੁਰੂ ਕਹਿੰਦੇ
ਬਸਤਾ ਟੁੱਟੀ ਚੌਪੜੀ,
ਬਲਕਿ ਬਾਬਾ ਕਬੀਰ ਜੀ ਨੇ ਵੀ ਆਖਿਆ, ਕਹਿਣ ਲੱਗੇ
ਨਿਰਧਨ ਆਦਰ ਕੋਈ ਨ ਦੇ, ਲੱਖ ਜਤਨ ਕਰੇ ਉਹ ਚਿੱਤ ਨਾ ਧਰੇ।
ਕਹਿਣ ਲੱਗੇ ਇੱਕ ਨਿਰਧਨ ਹੈ, ਇੱਕ ਸਰਧਨ ਹੈ, ਅਮੀਰ ਆਦਮੀ ਹੈ ਦੁਨੀਆਦਾਰੀ ਦੀ ਨਿਗਾਹ ਵਿੱਚ। ਨਿਰਧਨ ਨੂੰ, ਗਰੀਬ ਨੂੰ ਕੋਈ ਆਦਰ ਮਾਣ ਨਹੀਂ ਦਿੰਦਾ। ਉਹ ਲੱਖਾਂ ਯਤਨ ਵੀ ਕਰੇ ਕਿ ਮੇਰਾ ਮਾਣ ਸਨਮਾਨ ਦੁਨੀਆਂ ਵਿੱਚ ਹੋ ਜਾਏ, ਫਿਰ ਵੀ ਨਹੀਂ ਸਮਝਦਾ। ਜਦੋਂ ਕੋਈ ਗਰੀਬ ਆਦਮੀ ਕਿਸੇ ਅਮੀਰ ਦੇ ਘਰ ਜਾਂਦਾ, ਉਹ ਸਮਝਦਾ ਮੇਰੇ ਕੋਲੋਂ ਕੁਝ ਲੈਣ ਹੀ ਆਇਆ ਹੋਵੇਗਾ, ਪਿੱਠ ਫੇਰ ਲੈਂਦਾ। ਤੇ ਜਦੋਂ ਕੋਈ ਅਮੀਰ ਆਦਮੀ ਕਿਸੇ ਗਰੀਬ ਦੇ ਘਰ ਜਾਂਦਾ, ਉਹ ਕਹਿੰਦਾ ਕਿਉਂ ਦੇ ਘਰ ਨਾ ਰਹਿਣ ਆ ਗਏ। ਇਹ ਜੇ ਲਫਲ ਵਰਤਾ, ਉਹਨੂੰ ਮਾਣ ਸਨਮਾਨ ਨਾਲ ਜਿਹੜੀ ਥਾਂ ਹੋਵੇ ਉਹਦਾ ਬਿਠਾ ਹੁੰਦਾ। ਗੁਰੂ ਕਹਿੰਦੇ ਨੇ ਜੋ ਨਿਰਧਨ ਸਰਧਨ ਕੇ ਜਾਏ ਅੱਗੇ ਬੈਠਾ ਪੀਠ ਫਿਰ ਆਏ, ਜੋ ਸਰਧਨ ਨਿਰਧਨ ਕੇ ਜਾਏ ਦੀਆ ਦਰਿਆ ਬੁਲਾਏ। ਕਹਿਣ ਲੱਗੇ ਇਹ ਗੱਲ ਨਹੀਂ ਸਮਝਦੇ ਵੀ ਇਸ ਸੰਸਾਰਕ ਦੌਲਤ ਨਾਲ ਕਿਸੇ ਦਾ ਮਿਆਰ ਨਹੀਂ, ਗਿਣਿਆ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ। ਨਿਰਧਨ ਸਰਧਨ ਦੋਨੋਂ ਭਾਈ। ਪਰ ਅਖੀਰਲੀ ਲਾਈਨ ਅੰਦਰ ਕਹਿਣ ਲੱਗੇ, ਕਹੋ ਕਬੀਰ ਨਿਰਧਨ ਹੈ ਸੋਈ ਜਾਂ ਕਿ ਹਿਰਦੇ ਰਾਮ ਨਾ ਹੋਈ। ਕਿਉਂਕਿ ਗੁਰੂ ਕਹਿੰਦੇ ਨੇ ਇੱਕ ਧਨ ਉਹ ਹੈ ਜਿਹਦੇ ਪਿੱਛੇ ਪਿੱਛੇ ਦੌੜਿਆ ਫਿਰਦਾ ਪਰ ਇਹਦੇ ਹੱਥ ਨਹੀਂ ਆਉਂਦਾ, ਤੇ ਜੇ ਇੰਨਾ ਕੁ ਆਉਂਦਾ ਇਹ ਹੋਰ ਅੱਗੇ ਦੌੜਦਾ ਹੋਰ ਚਾਹੁੰਦਾ। ਮਨ ਤ੍ਰਿਸ਼ਨਾ ਨਹੀਂ ਬੁੱਝਦੀ। ਗੁਰੂ ਕਹਿਣ ਲੱਗੇ
ਧਾਵਤ ਕੋ ਧਾਵੈ ਬਹੁ ਭਾਤੀ।
ਧਾਵਦੇ ਨੂੰ ਦੌੜੀ ਜਾਂਦੀ ਚੀਜ਼ ਦੇ ਮਗਰ ਦੌੜਿਆ ਜਾਂਦਾ। ਸੰਸਾਰ ਦੀ ਜਿੰਨੀ ਦੌਲਤ ਹੈ ਉਹ ਦੌੜਦੀ ਟਿਕਦੀ ਨਹੀਂ, ਔਰ ਮਨੁੱਖ ਨੂੰ ਵੀ ਖਤਰਾ ਹੁੰਦਾ ਹੈ, ਆ ਜਾਏ ਤਦ ਵੀ ਖਤਰਾ ਹੁੰਦਾ ਕਿਤੇ ਚਲੀ ਨਾ ਜਾ, ਇਹਦਾ ਮਤਲਬ ਉਹਦੇ ਚਲੇ ਜਾਣ ਦਾ ਖਤਰਾ ਹੈ। ਮੈਂ ਇੱਕ ਵਾਰ ਕੀਤੀ ਸੀ, ਕਿਸੇ ਅਮੀਰ ਆਦਮੀ ਨੂੰ ਦੇਖਿਓ, ਉਹ ਹੀ ਆਪਣੇ ਘਰ ਦੇ ਦਰਵਾਜ਼ਿਆਂ ਦੇ ਲੌਕ ਮਜ਼ਬੂਤ ਕਰੇਗਾ। ਜਿਹਦੇ ਕੋਲ ਕੁਝ ਨਹੀਂ ਸੰਸਾਰਿਕ ਦੌਲਤ, ਉਹ ਤਾਂ ਖਿੜਕ ਦੇ ਕਿਸੇ ਕੱਖਾਂ ਦੀ ਕੁੱਲੀ ਵਿੱਚ ਰਹਿ ਰਿਹਾ, ਖਿੜਕ ਵੀ ਕੋਈ ਨਹੀਂ, ਸੁੱਖ ਦੀ ਨਿੰਦੇ ਸਹੁਰੇ, ਉਹ ਕੁਝ ਹੈ ਨੀ। ਸੰਸਾਰਿਕ ਦੌਲਤ ਕੋਲ ਕੋਈ ਨਹੀਂ, ਤੇ ਸੰਸਾਰਿਕ ਦੌਲਤ ਨਹੀਂ ਨਿਕਲਣਾ, ਭੱਜਣਾ, ਚਲਾ ਜਾਣ ਦਾ ਡਰ। ਇਸ ਲਈ ਜਿਉਂ ਜਿਉਂ ਸੰਸਾਰਿਕ ਦੌਲਤ ਮਨੁੱਖ ਕੋਲ ਆਉਂਦੀ ਹੈ ਤਿਉਂ ਤਿਉਂ ਇਹਨੂੰ ਫਿਕਰ ਹੁੰਦਾ ਚਲੀ ਨਾ ਜਾਏ, ਕਿਉਂਕਿ ਇਸ ਦੌਲਤ ਨੂੰ ਚਲੇ ਜਾਣ ਦਾ ਸੁਭਾਅ ਬਣਿਆ ਹੋਇਆ ਤੇ ਮਨੁੱਖ ਡਰਦਾ ਰਹਿੰਦਾ। ਜਿਉਂ ਜਿਉਂ ਦੌਲਤ ਆਉਂਦੀ ਹੈ ਇਹਦੇ ਲਈ ਤਿਜੋਰੀਆਂ ਬਣਾਉਂਦਾ, ਇਹਦੇ ਲਈ ਲੋਕਰ ਖਰੀਦਦਾ, ਸੰਭਾਲ ਸੰਭਾਲ ਰੱਖਦਾ, ਦੀਵਾਰਾਂ ਮਜ਼ਬੂਤ ਕਰਦਾ, ਤਾਲੀ ਲਗਾਉਂਦਾ, ਕਿਤੇ ਚਲੀ ਨਾ ਜਾਏ। ਪਰ ਗੁਰੂ ਕਹਿੰਦੇ ਨੇ ਕਿਹੜੀ ਅਜੀਬ ਗੱਲ ਹੈ, ਜਿਸ ਦੌਲਤ ਦਾ ਮੈਂ ਜ਼ਿਕਰ ਕਰਨਾ ਉਹਦੇ ਚਲੇ ਜਾਣ ਦਾ ਡਰ ਹੀ ਕੋਈ ਨਹੀਂ, ਉਹਦੇ ਵਿੱਚ ਡਰ। ਕਹਿਣ ਲੱਗੇ
ਇਸ ਧਨ ਕੋ ਤਸਕਰ ਜੋ ਨਾ ਸਕੇ, ਇਸ ਧਨ ਕੋ ਤਸਕਰ ਜੋ ਨਾ ਸਕੇ ਨਾ ਉਚੱਕਾ ਲੈ ਜਾਏ।
ਨਾ ਇਹਨੂੰ ਅੱਗ ਜਲਾਉਂਦੀ ਹੈ, ਨਾ ਇਹ ਪਾਣੀ ਵਿੱਚ ਰੁੜਦਾ,
ਨਾ ਕੋਈ ਚੋਰ ਇਹਨੂੰ ਚੁਰਾ ਸਕਦਾ,
ਕਿਉਂਕਿ ਹਿਰਦੇ ਚ ਵਸਦਾ। ਇਹ ਧਨ ਬਾਹਰ ਦੀਆਂ ਤਜੋਰੀਆਂ ਵਿੱਚ ਹੈ ਨੀ,
ਇਹ ਧਨ ਵਸਦਾ ਹਿਰਦੇ ਵਿੱਚ। ਇਸ ਲਈ ਇਸ ਧਨ ਨੂੰ ਕੋਈ ਖਤਰਾ ਨਹੀਂ ਹੁੰਦਾ। ਨਾਲ ਇਸ ਧਨ ਦੀ ਇਹ ਆਦਤ ਹੈ ਕਿ ਇਹ ਧਨ ਜਿਸ ਹਿਰਦੇ ਦੀ ਤਜੋਰੀ ਵਿੱਚ ਆ ਜਾਏ ਨਾ, ਉੱਥੋਂ ਜਾਂਦਾ ਹੀ ਨਹੀਂ,
ਬਲਕਿ ਇੰਨਾ ਵੱਧਦਾ ਰਹਿੰਦਾ ਵੱਧਦਾ ਰਹਿੰਦਾ। ਮਨੁੱਖ ਇਸ ਧਨ ਨੂੰ ਵੰਡਦਾ ਹੈ, ਹੋਰ ਵੰਡਦਾ ਹੈ, ਹੋਰ ਵੰਡਦਾ ਹੈ, ਉਹ ਫਿਰ ਵੱਧ ਜਾਂਦਾ,
ਘਟਦਾ ਨਹੀਂ।
ਗੁਰੂ ਨੇ ਅਸੀਂ ਆਖ ਦਿੱਤਾ, ਕਹਿਣ ਲੱਗੇ ਖਾਵੋ ਖਰਚੋ ਰਲ ਮਿਲ ਭਾਈ, ਪਿਓ ਦਾਦੇ ਕਾ ਖੋਲ ਡੁੱਠਾ ਖਜਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜੰਗ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਜਿਹਦੇ ਕੋਲ ਨਾਮ ਦਾ ਧਨ ਗੁਣਾਂ ਦਾ ਧਨ ਆ ਗਿਆ ਉਹ ਮੁੱਕਦਾ ਨਹੀਂ,
ਉਹ ਆਪਣੇ ਗੁਣ ਦੂਜੇ ਨੂੰ ਦਿੰਦਾ ਪਰ ਉਹਦੇ ਅੰਦਰੋਂ ਗੁਣ ਖਤਮ ਨਹੀਂ ਹੁੰਦੇ।
ਮਨੁੱਖ ਸੰਸਾਰਿਕ ਦੌਲਤ ਕਿਸੇ ਨੂੰ ਦੇਵੇ ਤੇ ਸ਼ਾਮ ਨੂੰ ਉਹਨੂੰ ਹਿਸਾਬ ਕਿਤਾਬ ਵਿੱਚ ਨੋਟ ਕਰਨਾ ਪੈਂਦਾ, ਮੈਂ ਇੰਨਾ ਦੇ ਦਿੱਤਾ, ਫਿਰ ਬੈਲੈਂਸ ਲਿਖਦਾ, ਅੱਗੇ ਨਾਲੋਂ ਬੈਲੈਂਸ ਘਟਿਆ ਹੁੰਦਾ,
ਬੈਲੈਂਸ ਕਿਉਂ
ਲਿਖਦਾ, ਇੰਨਾ ਅੱਜ ਮੈਂ ਖਰਚ ਕੀਤਾ, ਇੰਨਾ ਫਲਾਣੇ ਨੂੰ ਦਿੱਤਾ, ਸਵੇਰੇ ਮੇਰੇ ਕੋਲ ਇੰਨਾ ਸੀ, ਹੁਣ ਸ਼ਾਮ ਨੂੰ ਇੰਨਾ ਰਹਿ ਗਿਆ, ਕਿਉਂਕਿ ਜਦੋਂ ਦੇਣਾ ਹੈ ਵਿੱਚੋਂ ਕੁਝ ਘਟਣਾ, ਬੈਲੈਂਸ ਬਦਲਣਾ ਸੰਸਾਰਿਕ ਦੌਲਤ। ਪਰ ਕਿਹੜੀ ਅਜੀਬ ਗੱਲ ਹੈ, ਗੁਰੂ ਕਹਿੰਦੇ ਜਿਸ ਧਨ ਦੀ ਮੈਂ ਗੱਲ ਕਰ ਰਿਹਾ ਉਹਨੇ ਗੁਣ, ਉਹ ਹੈ ਗੁਣ ਨਾਮ, ਇਸ ਲਈ ਉਹਨੂੰ ਦੇਣਾ, ਉਹਨੂੰ ਦਾਨ ਕਰਨਾ ਘਟਣਾ ਨਹੀਂ। ਸਿਰਜ ਕੀਤੀ ਸੀ ਅਰਦਾਸ ਵਿੱਚ ਵੀ ਆ ਲਫ਼ਜ਼ ਅਖੀਰਲੇ ਜਿਹੜੇ ਨਾ ਚੰਗੀ ਤਰ੍ਹਾਂ ਸਮਝ, ਦਾਨਾ ਸਿਰਦਾਨ ਨਾਮਦਾਨ, ਜਿੰਨਾ ਮਰਜ਼ੀ ਦਾਨ ਕਰ ਲੈ ਤੂੰ ਬੈਲੈਂਸ ਦੇਖ ਲਈ ਘਟੇਗਾ ਨਹੀਂ।
ਇੱਕ ਗੁਣਵਾਨ ਪੁਰਸ਼ ਜਿਹੜਾ ਦੂਜੇ ਨੂੰ ਗੁਣ ਦਿੰਦਾ ਹੈ ਤੇ ਉਹਦੇ ਆਪਣੇ ਗੁਣ ਘਟਦੇ ਨਹੀਂ, ਬੇਸ਼ੱਕ ਬੈਲੈਂਸ ਕਰਕੇ ਦੇਖ ਲਵੇ, ਇਸ ਲਈ ਉਹ ਗਰੀਬ ਹੋਣਾ ਹੀ ਨਹੀਂ, ਉਹਨੇ ਧਨਵੰਤ ਹੀ ਰਹਿਣਾ, ਉਹਦੇ ਦੌਲਤ ਦੇ ਚਲੇ ਜਾਣ ਦਾ ਡਰ ਹੀ ਕੋਈ ਨਹੀਂ, ਘਟ ਜਾਣ ਦਾ ਡਰ ਹੀ ਕੋਈ ਨਹੀਂ। ਇਸ ਲਈ ਉਹ ਜਿੰਨਾ ਮਰਜ਼ੀ ਵੰਡੇ
जिन्ना मर्जी दूजियां तक पहुंचावे। इसलिए गुरु ने बार बार आख दी, कहने लगे गुना का होवे वासला कट वास ले जाए, जे गुण होवन साजना, हे सजना जे तेरे कुल गुण ने तो उन्होंने छुपा के ना रख बल्कि सांझे कर दुनिया। दूजी दौलत होवे ना उन्हें छुपा के रखना पैंदा है, संसारक दौलत जी वो छुपा के रखनी पैंदी, दूजे नूं पता ना लगे भी कैश ले कर पिया। गुरु कहते बिल्कुल नहीं, जे तेरे को गुणा की दौलत है बिल्कुल छुपा के ना रख, दुनिया नू दस, दुनिया नू पता लगे ताकि तेरे को कोई गुण लैन आवे, तू गुण वंडे ते वंडदा चला जाए, दुनिया अंदर गुण फैलते जाएंगे तेरा घटेगा नहीं। कह लगे जे गुण होमन साजना मिल सांझ करी जाए, सांझ करी जाए गुणा केरी, हां जे अवगुण ने ता वो किसे नू ना दस, किसे नू ना दे, वो ना दे। आप कई बार साखी दे एग्जाम्पल देने हैं भी जेड़े गुनाहगार जिन्हां ने गुरु नानक नू इट्टां मारियां, कुराई आख्या गुरु साहब ने आख्या वसदे रहो, ये किते ना जाने किते अपने अवगुण ना वड़ने दे, वसदे रहो। साखी दी एग्जाम्पल आप अमृत रहे ते जिन्हें सिमरन भक्ति वाले सन जिन्हों ने बड़ी सेवा की, गुरु नानक ने आख्या तुसी उजड़ जाओ, ते मरदाने ने आख्या महाराज उन्होंने तुसी कहते उजड़ जाओ जिन्होंने सेवा की, इन्हें कहते वसदे रहो। कह लगे वह जिथे जाएंगे अपने गुण वंटन के, उन्होंने कोल दौलत है गुणा की, उन्होंने नुकसान नहीं होना। यह जिथे जाएंगे अपने गुणा नाल लै जाएंगे, पाप नाल लै जाएंगे, जिथे जाएंगे दूजिया भी गुणा वाल लाएंगे। इसलिए असल दौलत जिहड़ी है, जिस दौलत का जिक्र गुरु अर्जन पातशाह श्री सुखमणी साहब कर रहे हैं उसनू समझना। कहिंदे ने मैं प्रभु दे सिमरन गुण रूपी सिमरन दे संबंध विच इह अर्ज करना चाहना कि जिन्ना कोल गुणा का सिमरन है, गुणा नू जिन्ना ने अपने ध्यान विच सिमरन विच रख लिया, असल धनवंत हो गए, उन्हां दे गरीब होने का कोई चांस नहीं। वो जिन्ने मर्जी वंड लैन दूजियों नू भी अमीर करी जाएंगे पर आप गरीब नहीं होंगे। गुरु कहन लगे प्रभ को सिमरै से धनवंत, प्रभ को सिमरै से पदवंत। नहीं तो कहिए कि जेड़ा धनवान है वो ही पतवंता है, निर्धन आदर कोई ना दे, उनकी कोई इज्जत नहीं, कोई मान नहीं। ते गुरु ने बाणी विच भी यह गल आख दित्ती, कह लगे कोई मनुख नाम भी होना होवे, इधरों गरीब होवे, सच्चा धन उनके कोल ना होवे, बेशक वो अपने आप नूं बादशाह बनाई फिरे, बड़े सोहने महल उसार लए, हर तरह के अडंबर पैदा कर लाए, पदार्थों के ढेर लगा दे। सतगुरु ने बाणी विच आख्या, कह लगे सच की दरगाह विच सच्चे स्थान ते सच की दुनिया विच धर्म के खेत्र विच ओ पतवंत नहीं बन सकता। ऐसे बाणी दे गुरु कहंदे ने
सुंदर सेज अनेक सुख रस भोगन पूरे, ग्रह सोएन
सोने दे महलू सारे हुए,
ग्रह सोएन चंदन सुगंध,
चंदन दी सुगंधी खुशबू आउंदी होवे उन्हां घरां विचों,
लाए मोती हीरे,
हर पासे दरो दीवारां ते मोती हीरियां दी जड़त होवे,
लाए मोती हीरे मन इच्छे सुख मानदा,
मन दी हर इच्छा पूर्ण कर कर सकता होवे, हर मन दी इच्छा दी चीज उन्नू मुहैया हो सकती होवे। पर कहन लगे किछ ना ही विसर गए, क्यों हर प्रभ चित ना आवे, जेड़ा असल तां है उन्दे कोल है नहीं।
ए तां जेड़ा ਇਹ ਧਨ ਪਹਿਲੇ ਤੇ ਇੱਥੇ ਹੀ ਛੱਡ ਜਾਂਦਾ। ਤਾਂਹੀਓ ਤਾਂ ਤੂੰ ਹਰ ਵਕਤ ਤਾਰੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਕਿਤੇ ਚੱਲ ਨਾ ਜਾਏ। ਇਹ ਧਨ ਜਿਹੜਾ ਇਹਨੂੰ ਅੰਦਰੋਂ ਵੀ ਚੋਰ ਲੱਗਦੇ ਨੇ, ਬਾਹਰੋਂ ਵੀ ਚੋਰ ਲੱਗਦੇ ਨੇ। ਜੇ ਤੇਰੇ ਕੋਲ ਹੈ ਤਾਂ ਤੇਰੀ ਸੰਤਾਨ ਵੀ ਸੋਚ ਰਹੀ ਹੈ ਕਦੋਂ ਇਹ ਚਾਬੀਆਂ ਮੇਰੇ ਹੱਥ ਆਉਣ। ਇਹ ਧਨ ਐਸਾ ਪਰ ਕਹਿਣ ਲੱਗੇ ਨਾਮ ਦਾ ਧਨ, ਗੁਣਾਂ ਦਾ ਧਨ ਜਿਹਦੇ ਕੋਲ ਹੈ ਉਹਨੂੰ ਚੋਰ ਲੱਗ ਹੀ ਨਹੀਂ ਸਕਦੇ। ਚੰਗਾ ਹੋਵੇ ਜੇ ਤੇਰੀ ਸੰਤਾਨ ਇਹ ਸੋਚੇ ਕਿ ਤੇਰੇ ਗੁਣ ਵੀ ਮੇਰੇ ਕੋਲ ਆ ਜਾਣ। ਇਹ ਵੱਖਰੀ ਵਿਖਾਤਾ ਨੇ, ਗੁਣ ਧਨ ਨੇ, ਗੁਣ ਦੌਲਤ ਨੇ। ਔਰ ਸੰਸਾਰ ਅੰਦਰ ਤੁਸੀਂ ਅਕਸਰ ਦੇਖਦੇ ਹੋ ਜਿਹਦੇ ਕੋਲ ਗੁਣ ਨੇ ਉਹ ਦੁਨੀਆਂ ਦਾ ਮਨੁੱਖ ਕਿਤੇ ਵੀ ਸੰਸਾਰ ਦੇ ਹਿੱਸੇ ਵਿੱਚ ਚਲਾ ਜਾਏ ਉਹਨੂੰ ਮਾਣ ਸਨਮਾਨ ਮਿਲਦਾ ਗੁਣਾਂ ਕਰਕੇ ਮਿਲਦਾ। ਸੰਸਾਰਿਕ ਦੌਲਤ ਕਿੰਨੀ ਕੁ ਨਾਲ ਚੁੱਕੇਗਾ। ਕਹਿਣ ਲੱਗੇ ਹਰ ਪ੍ਰਭ ਚਿੱਤ ਨਾ ਆਵੇ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ। ਤ੍ਰਿਪਤੀ ਆਉਂਦੀ ਨਹੀਂ ਕਿਉਂਕਿ ਕੋਲ ਪੁੱਜਦੇ। ਗੁਰੂ ਕਹਿੰਦੇ ਨੇ ਇਸ ਲਈ ਮੇਰਾ ਇੱਕ ਫੈਸਲਾ ਸਮਝ ਲਓ ਕਿ ਜਿਹੜੇ ਗੁਣਾ ਰੂਪੀ ਪ੍ਰਭੂ ਦੇ ਸਿਮਰਨ ਨਾਲ ਜੁੜਦੇ ਨੇ ਉਹ ਸੰਸਾਰ ਦੇ ਸਭ ਤੋਂ ਧਨਵੰਤ ਨੇ, ਤੇ ਧਨਵੰਤ ਜਿਹੜੇ ਹੁੰਦੇ ਨੇ ਉਹ ਪਤਵੰਤ ਹੁੰਦੇ ਨੇ। ਇੱਜ਼ਤ ਮਾਣ ਉਹਨਾਂ ਦੀ ਧਨੀਆਂ ਦੀ ਹੈ। ਜੇ ਸੰਸਾਰਿਕ ਦੌਲਤ ਵਾਲੇ ਆਪਣੇ ਆਪ ਨੂੰ ਧਨਵੰਤ ਬਣਾ ਪਤਵੰਤ ਸਮਝਦੇ ਨੇ ਤਾਂ ਰੱਬੀ ਦੌਲਤ ਜਿੰਨਾ ਕੋਲ ਹੈ ਉਹ ਤਾਂ ਸਦਾ ਦੇ ਪਤਵੰਤ ਨੇ। ਉਹ ਲੋਕ ਸੁਖੀ ਹੈ ਪਰ ਲੋਕ ਸੋਚਦੇ ਨੇ ਜਿੱਥੇ ਜਾਣ ਉੱਥੇ ਹੀ ਪਤਵੰਤ ਨੇ। ਇਸ ਲਈ ਸਿਮਰਨ ਗੁਣ ਰੂਪੀ ਦੌਲਤ ਨੂੰ ਇਕੱਠਾ ਕਰਨ ਵਾਲਾ ਜਿਹੜਾ ਮਨੁੱਖ ਹੈ ਉਹ ਅਸਲ ਦੌਲਤ ਬਣਦਾ। ਤੁਸੀਂ ਆਮ ਦੇਖਿਓ ਦੁਨੀਆਦਾਰੀ ਦੀ ਦੌਲਤ ਇਕੱਠਾ ਕਰਨ ਵਾਲਾ ਜਿਹੜਾ ਉਹ ਵੀ ਆਪਣੇ ਆਪ ਨੂੰ ਪਤਵੰਤ ਸਮਝਦਾ। ਕਈ ਲੋਕ ਉਹਦੇ ਗੱਲ ਵਿੱਚ ਵੀ ਹਾਰ ਪਾਉਂਦੇ ਨੇ ਪਾਉਂਦੇ ਨੇ। ਬੜੇ ਸੰਸਾਰ ਤੇ ਐਸੇ ਜਸ਼ਨ ਅਸੀਂ ਦੇਖਦੇ ਹਾਂ ਜਿੱਥੇ ਕੇਵਲ ਦੌਲਤ ਦੀ ਪੂਜਾ ਹੁੰਦੀ ਹੈ, ਪਰ ਇੱਕ ਖਿਆਲ ਕਰਿਓ ਉਹ ਹਾਰ ਪਾਉਣ ਵਾਲੇ ਵੀ ਅੰਦਰੋਂ ਉਹਦੇ ਤੋਂ ਨਫ਼ਰਤ ਕਰ ਰਹੇ ਹੁੰਦੇ ਨੇ ਕਿਉਂਕਿ ਉਹਦਾ ਜੀਵਨ 'ਚ ਦਰੁਸਤ ਨਹੀਂ ਹੁੰਦਾ, ਅੰਦਰੋਂ ਨਹੀਂ ਪਾ ਰਹੇ ਹੁੰਦੇ। ਉਹਨਾਂ ਨੂੰ ਕੋਈ ਮੁਤਾਜੀ ਹੋਏਗੀ, ਉਹਨਾਂ ਨੂੰ ਕੋਈ ਲੋੜ ਹੁੰਦੀ ਹੈ, ਉਹਦੇ ਅਵਗੁਣਾਂ ਨੂੰ ਸਮਝਦੇ ਨੇ, ਪਰ ਸਮਝਦਿਆਂ ਹੋਇਆਂ ਕੇਵਲ ਬਾਹਰਲੀ ਦੌਲਤ ਦੇ ਸਹਾਰੇ ਉਹ ਆਪਣੇ ਉਹ ਗੁਣਾਂ ਨਾਲ ਨਹੀਂ ਬਲਕਿ ਉਸ ਦੌਲਤ ਦੇ ਸਹਾਰੇ ਹਾਰ ਖਰੀਦ ਰਿਹਾ ਹੁੰਦਾ। ਖਰੀਦੀ ਹੋਈ ਚੀਜ਼ ਕਿਸੇ ਦੀ ਬਖਸ਼ਿਸ਼ ਥੋੜਾ ਹੁੰਦੀ। ਗੁਰੂ ਕਹਿਣ ਲੱਗੇ ਜਿਹਦੇ ਕੋਲ ਗੁਣ ਨੇ ਉਹ ਪਤਵੰਤ। ਕਿਉਂ? ਹੁਣ ਅਗਲੀ ਤੁਕੰਦਰ ਇਸ ਦਾ ਜਵਾਬ ਹੈ।
ਪ੍ਰਭ ਕੋ ਸਿਮਰੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ।
ਬਾਣੀ ਵਿੱਚ ਇਹ ਪ੍ਰਵਾਨ ਤੇ ਪ੍ਰਧਾਨ ਦੋ ਲਫ਼ਜ਼ਾਂ ਨੂੰ ਬਹੁਤੀ ਥਾਵੇਂ ਇਕੱਠਾ ਵਰਤਿਆ ਗਿਆ। ਜਪਜੀ ਸਾਹਿਬ ਵਿੱਚ ਵੀ ਆਪਾਂ ਜਦੋਂ ਪੜ੍ਹਦੇ ਹਾਂ ਉਦੋਂ ਇਹ ਦੋਨੋਂ ਲਫ਼ਜ਼ ਨੇੜੇ ਨੇ। ਕਹਿੰਦੇ ਨੇ
ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ।
ਹੁਣ ਦੇਖੋ ਬਿਲਕੁਲ ਲਾਈਨਾਂ ਦੀ ਤਰਤੀਬ ਨਾਲ ਨਾਲ ਜੁੜੀ ਗਈ। ਗੁਰਬਾਣੀ ਨੂੰ ਸਮਝਿਆ ਬੜਾ ਸਵਾਦ ਆਉਂਦਾ ਔਰ ਸੁੱਖ ਪ੍ਰਤੀਤ ਹੋਇਆ। ਜਿਉਂ ਜਿਉਂ ਆਪਾਂ ਨੇੜੇ ਹੋਵਾਂਗੇ ਬਾਣੀ ਦੇ ਮਹਿਸੂਸ ਕਰਾਂਗੇ ਕੁਝ ਸਾਨੂੰ ਮਿਲ ਰਿਹਾ ਅੰਦਰੋਂ ਮਿਲ ਰਿਹਾ। ਹੁਣ ਇਹ ਦੋ ਲਫ਼ਜ਼ ਉਧਰ ਵੀ ਇਕੱਠੇ ਨੇ ਇੱਥੇ ਵੀ ਇਕੱਠੇ ਨੇ ਔਰ ਬੜੇ ਲੌਜਿਕ ਸੰਬੰਧ ਨੇ ਇਹਨਾਂ ਲਫ਼ਜ਼ਾਂ ਦੇ। ਪ੍ਰਵਾਨ ਹੋਣਾ ਮਨੁੱਖ ਦੀ ਜ਼ਿੰਦਗੀ ਦਾ ਏਮ ਜੇ ਪ੍ਰਵਾਨ ਹੋਣਾ। ਜਦੋਂ ਬੱਚਾ ਜਨਮ ਲੈਂਦਾ ਜੀ ਜਦੋਂ ਇਹਨੂੰ ਕੁਝ ਵੀ ਸੋਝੀ ਆਉਂਦੀ ਹੈ ਤੇ ਇਹਨੂੰ ਹਰ ਮੋੜ ਤੇ ਹਰ ਕਦਮ ਤੇ ਇੱਕ ਇਹਦੇ ਸਾਹਮਣੇ ਸੰਘਰਸ਼ ਹੁੰਦਾ ਜੀਵਨ ਦਾ ਉਹ ਹੈ ਪ੍ਰਵਾਨ ਹੋਣਾ। ਤੁਸੀਂ ਇਹ ਦੇਖੋਗੇ ਜਿੰਨੀ ਪ੍ਰਵਾਨਤਾ ਹੈ ਉਹ ਸਾਰੀ ਗੁਣਾਂ ਤੇ ਅਧਾਰਿਤ ਹੈ। ਮਨੁੱਖ ਜੀਵਨ ਭਰ ਪ੍ਰਵਾਨ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਔਰ ਇਹਨੂੰ ਹੋਣਾ ਪੈਂਦਾ। ਜਿੱਥੇ ਵੀ ਇਹ ਪ੍ਰਵਾਨ ਨਾ ਹੋਵੇ ਉੱਥੇ ਹੀ ਇਹਦੇ ਸਾਹਮਣੇ ਅਨੇਕਾਂ ਵਿਘਨ ਤੇ ਰੁਕਾਵਟਾਂ ਖੜੀਆਂ ਹੋ ਜਾਂਦੀਆਂ। ਈਵਨ ਇੱਥੋਂ ਤੱਕ ਬੱਚਾ ਥੋੜਾ ਜਿਹਾ ਵੱਡਾ ਹੁੰਦਾ
ਜਿਹੜੀਆਂ ਗੱਲਾਂ ਜਿਹੜੇ ਗੁਣ ਇਹਦੇ ਪ੍ਰਵਾਨ ਮਾਂ ਪਿਓ ਨੂੰ ਨਾ ਹੋਣ, ਜੇ ਉਹ ਕੰਮ ਕਰਨ ਲੱਗ ਪਵੇ, ਹਾਲਾਂਕਿ ਬੱਚਾ ਛੋਟਾ ਹੁੰਦਾ, ਕਿੰਨੇ ਕੁ ਦਿਨ ਮਾਂ ਪਿਓ ਬਰਦਾਸ਼ਤ ਕਰਦੇ ਨੇ ਕਿ ਬੱਚਾ ਘਰ ਦੇ ਭਾਂਡੇ ਤੋੜੀ ਜਾਏ? ਗੁਣ ਨਹੀਂ ਨਾ ਅਵਗੁਣ ਹੈ, ਤੋੜਨਾ ਅਵਗੁਣ ਹੈ। ਹਾਲਾਂਕਿ ਬੱਚਾ ਹੈ, ਫਿਰ ਉਹਨੂੰ ਝਿੜਕਦੇ ਨੇ। ਝਿੜਕ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਉਹ ਕੰਮ ਹੋਵੇ ਜਿਹੜਾ ਪ੍ਰਵਾਨ ਨਾ ਹੋਵੇ। ਥੋੜਾ ਜਿਹਾ ਵੱਡਾ ਹੁੰਦਾ ਉਹਨੂੰ ਆਪਣੇ ਦੋਸਤਾਂ ਮਿੱਤਰਾਂ ਵਿੱਚ ਵੀ ਪ੍ਰਵਾਨਗੀ ਚਾਹੀਦੀ, ਨਹੀਂ ਤਾਂ ਉਹਦੀ ਦੋਸਤੀ ਕੋਈ ਨਹੀਂ ਕਰੇਗਾ। ਜਿਹੜਾ ਆਪਣੇ ਦੋਸਤਾਂ ਨਾਲ ਰੋਜ਼ ਲੜਦਾ ਹੀ ਰਹੇ, ਉਹਨਾਂ ਨਾਲ ਮਿੱਠੇ ਗੱਲ ਨਾ ਕਰ ਸਕੇ, ਉਹਨਾਂ ਨੂੰ ਉਹਨਾਂ ਦੇ ਅਧਿਕਾਰ ਹੱਕ ਨਾ ਦੇਵੇ, ਐਸੇ ਬੱਚੇ ਨਾਲ ਕੋਈ ਖੇਡਣਾ ਵੀ ਪਸੰਦ ਨਹੀਂ ਕਰਦਾ। ਸਧਾਰਨ ਜੀ ਗੱਲ ਹੈ, ਇਹ ਵੀ ਪ੍ਰਵਾਨ ਚੜ੍ਹਨਾ ਹੈ ਕਿ ਕੋਈ ਬੱਚਾ ਐਸਾ ਵੀ ਹੋਵੇ ਜਿਹਨੂੰ ਖੇਡ ਦੇ ਮੈਦਾਨ ਵਿੱਚ ਖੜੇ ਹੋਏ ਬੱਚੇ ਉਡੀਕਦੇ ਰਹਿਣ, ਫਲਾਣਾ ਅਜੇ ਨਹੀਂ ਆਇਆ। ਸਧਾਰਨ ਜੀ ਗੱਲਾਂ ਨੇ, ਜੀਵਨ ਦੀ ਪ੍ਰਵਾਨਗੀ ਹੈ, ਫਲਾਣਾ ਅਜੇ ਨਹੀਂ ਆਇਆ, ਉਹਨੂੰ ਆ ਲੈਣ ਦੇ ਵੀ ਤਾਂ ਗੇਮ ਸ਼ੁਰੂ ਕਰਾਂਗੇ। ਉਹਨਾਂ ਨੂੰ ਸਵਾਦ ਨਹੀਂ ਆ ਰਿਹਾ, ਉਹਨਾਂ ਦਾ ਕੋਈ ਰਸ ਗੁਆਚ ਗਿਆ ਕਿਉਂਕਿ ਫਲਾਣਾ ਮਿੱਤਰ ਅਜੇ ਨਹੀਂ ਆਇਆ। ਉਸ ਮਿੱਤਰ ਦਾ ਸਟਾਈਲ, ਜੀਵਨ ਸਟਾਈਲ, ਉਹਦੀ ਸਾਂਝ, ਉਹਦਾ ਬਿਹੇਵ ਜਿਹੜਾ ਨਾ, ਉਹ ਇੰਨਾ ਚੰਗਾ ਸੀ ਕਿ ਮਿੱਤਰਾਂ ਨੂੰ ਪ੍ਰਵਾਨ ਹੋ ਗਿਆ, ਬਾਕੀ ਦੋਸਤਾਂ ਨੂੰ ਪ੍ਰਵਾਨ ਹੋ ਗਿਆ, ਹੁਣ ਉਹਦੇ ਬਿਨਾਂ ਉਹਨਾਂ ਦਾ ਦਿਲ ਨਹੀਂ ਲੱਗਦਾ, ਉਹਨੂੰ ਘਰ ਬੁਲਾ ਜਾਂਦੇ ਨੇ। ਸਧਾਰਨ ਜੀ ਗੱਲਾਂ ਪ੍ਰਵਾਨ ਗਈ ਹੈ। ਇੱਥੋਂ ਵੱਡਾ ਹੁੰਦਾ ਬਿਜ਼ਨਸ ਦੀ ਦੁਨੀਆ ਵਿੱਚ ਆਪਣੇ ਕਸਟਮਰ ਨੂੰ ਪ੍ਰਵਾਨ ਕਿਵੇਂ ਚੜ੍ਹਨਾ? ਤੁਸੀਂ ਕਸਟਮਰ ਨਾਲ ਕੌੜਾ ਬੋਲੋ, ਉਹਦੀ ਦੋ ਵਾਰ ਕਹਿਣ 'ਤੇ ਖਿੱਚ ਜਾਓ, ਤੀਜੀ ਵਾਰ ਕਸਟਮਰ ਨਹੀਂ ਆਉਂਦਾ, ਤੁਹਾਡੀ ਬਿਜ਼ਨਸ ਨਹੀਂ ਚੱਲਦੀ। ਮੈਂ ਇਹ ਐਗਜ਼ਾਮਪਲ ਦੇ ਰਿਹਾ ਕਿ ਦੁਨੀਆ ਦੇ ਜੀਵਨ ਅੰਦਰ ਕਦੀ ਵੇਖਿਓ, ਹਰ ਮੋੜ 'ਤੇ ਸਾਡੀ ਪ੍ਰਵਾਨਗੀ ਦਾ ਮਸਲਾ ਹੈ। ਮਨੁੱਖ ਸਾਰੀ ਜ਼ਿੰਦਗੀ ਪ੍ਰਵਾਨ ਹੀ ਚੜ੍ਹਦਾ ਰਹਿੰਦਾ, ਮੈਂ ਸਮਾਜ ਵਿੱਚ ਕਿਵੇਂ ਪ੍ਰਵਾਨ ਹੋਵਾਂ? ਔਰ ਜਿੰਨੀ ਪ੍ਰਵਾਨਗੀ ਉਹ ਗੁਣਾਂ 'ਤੇ ਖੜੀ ਹੈ। ਜਦੋਂ ਕੋਈ ਮਨੁੱਖ ਅਵਗੁਣ ਕਰਦਾ, ਨਾ ਪਰਿਵਾਰ ਨੂੰ ਪ੍ਰਵਾਨ ਹੁੰਦਾ, ਨਾ ਦੋਸਤਾਂ ਨੂੰ ਪ੍ਰਵਾਨ ਹੁੰਦਾ, ਨਾ ਸਮਾਜ ਨੂੰ ਪ੍ਰਵਾਨ ਹੁੰਦਾ। ਉਸੇ ਬੱਚੇ ਨੇ ਜਨਮ ਲਿਆ, ਘਰਦਿਆਂ ਨੇ ਖੁਸ਼ੀਆਂ ਮਨਾਈਆਂ, ਘਰਦਿਆਂ ਨੇ ਖੁਸ਼ੀਆਂ ਮਨਾਈਆਂ, ਇੱਥੋਂ ਦੇ ਨਿਯਮਾਂ ਮੁਤਾਬਕ ਸਰਕਾਰ ਨੇ ਵੀ ਮਦਦ ਕੀਤੀ, ਉਹਨੂੰ ਪਾਲਣ ਲਈ ਘਰ ਚੈੱਕ ਆਉਂਦੇ ਰਹੇ। ਪਰ 20-25 ਸਾਲ 30 ਸਾਲ ਦਾ ਹੋ ਗਿਆ, ਉਹਨੇ ਇੱਕ ਕਤਲ ਕਰ ਦਿੱਤਾ। ਬਾਣੀ ਨੂੰ ਸਮਝਣ ਲਈ ਸਮਾਜ ਸਮਝਣਾ ਬਹੁਤ ਜ਼ਰੂਰੀ ਹੈ। ਕਤਲ ਕਰ ਦਿੱਤਾ, ਚੇਤਾਵਨੀ ਵਜੋਂ ਪਹਿਲੀ ਵਾਰ ਉਹਨੂੰ ਸਜ਼ਾ ਦਿੱਤੀ ਗਈ, ਥੋੜੀ ਦੂਜੀ ਵਾਰ ਕਰ ਦਿੱਤਾ, ਪਤਾ ਲੱਗ ਗਿਆ ਕਿ ਇਹਦੇ ਸੁਭਾਅ ਵਿੱਚ ਗੁਣ ਨਹੀਂ ਅਵਗੁਣ ਪੈਦਾ ਹੋ ਗਿਆ, ਕ੍ਰਿਮੀਨਲ ਹੋ ਗਿਆ। ਕਿੱਡੀ ਅਜੀਬ ਗੱਲ ਹੈ। ਉਸੇ ਸਰਕਾਰ ਨੇ ਜਿਹਨੇ ਪਾਲਣ ਵਾਸਤੇ ਕਦੀ ਚੈੱਕ ਭੇਜੇ ਸਨ, ਉਸੇ ਸਰਕਾਰ ਦੀ ਇੱਕ ਅਦਾਲਤ ਨੇ ਆਖਿਆ ਨੂੰ ਫਾਂਸੀ ਦੇ ਦਿੱਤੀ, ਸਜ਼ਾ ਮੌਤ ਦੇ ਦਿੱਤੀ, ਪ੍ਰਵਾਨ ਨਹੀਂ ਚੜਿਆ, ਸਮਾਜ ਵਿੱਚ ਪ੍ਰਵਾਨ ਨਹੀਂ ਹੋਇਆ, ਇਹ ਅਵਗੁਣ ਹੈ। ਪਹਿਲੇ ਸੁਧਾਰ ਲਈ ਸੁਧਾਰ ਕਰ ਜੇਲਾਂ ਬਣ ਗਈਆਂ। ਜਿਹੜਾ ਸਮਾਜ ਵਿੱਚ ਚੰਗੀ ਤਰ੍ਹਾਂ ਨਹੀਂ ਜੀਉ ਸਕਦਾ, ਰੋਜ਼ ਚੋਰੀ ਕਰਦਾ, ਕਿਸੇ ਨੂੰ ਦੁਖੀ ਕਰਦਾ, ਪਰੇਸ਼ਾਨ ਕਰਦਾ, ਇਹਨੂੰ ਜੇਲ੍ਹ 'ਚ ਪਾ ਦਿਓ, 5-4 ਸਾਲ 6 ਸਾਲ ਸਮਾਜ ਤੋਂ ਦੂਰ ਰਹੇ, ਸਮਾਜ ਨੂੰ ਇਹਦੇ ਕੋਲੋਂ ਖਤਰਾ। ਹਰ ਥਾਂ 'ਤੇ ਪ੍ਰਵਾਨਗੀ ਦੀ ਲੋੜ ਹੈ। ਜਿਸ ਮਾਤਾ ਪਿਤਾ ਨੇ ਪਿਆਰ ਨਾਲ ਪਾਲਿਆ ਹੁੰਦਾ, ਜਿਸ ਮਾਂ ਨੇ ਸਾਈਂ ਸਾਜੀ ਕੇ ਤੇ ਆਪਣਾ ਇੱਕ ਗ੍ਰਹਿ ਮੂੰਹ 'ਚ ਪਾ ਕੇ ਪਾਲਿਆ ਹੁੰਦਾ, ਜੇ ਬੱਚਾ ਵੱਡਾ ਹੋ ਕੇ ਉਹਦਾ ਹੀ ਲਾਇਕ ਨਾ ਹੋਵੇ, ਉਹਨੂੰ ਮਾਰੇ, ਉਹਨੂੰ ਪਰੇਸ਼ਾਨ ਕਰੇ, ਉਹ ਹੀ ਆਖਦੀ ਨਿੱਜ ਜੰਮ ਦੋ, ਕਿਉਂਕਿ ਗੁਣਾਂ ਨੇ ਪ੍ਰਵਾਨ ਚੜਾਉਣਾ ਸੀ, ਪ੍ਰਵਾਨ ਨਹੀਂ ਚੜਿਆ। ਜੇ ਇੱਕ ਖਿਆਲ ਕਰਿਓ, ਜੇ ਇੰਨੀਆਂ ਚੀਜ਼ਾਂ ਦੀ ਪ੍ਰਵਾਨਗੀ ਦੀ ਲੋੜ ਹੈ, ਬਚਪਨ ਦੀ ਦੋਸਤੀ ਤੋਂ ਲੈ ਕੇ ਪਰਿਵਾਰ, ਆਪਸੀ ਭਾਈਚਾਰਾ, ਪਤਨੀ, ਸਮਾਜ, ਹਰ ਇੱਕ ਥਾਂ ਤੇ ਤੈਨੂੰ ਪ੍ਰਵਾਨਗੀ ਦੀ ਲੋੜ ਹੈ। ਜਿੰਦੀ ਪਰਵਾਹ, ਜਿੱਥੇ ਜਾ ਕੇ ਤੂੰ ਆਪਣਾ ਫਰਜ਼ ਛੱਡੇਗਾ, ਉੱਥੇ ਪ੍ਰਵਾਨਗੀ ਖਤਮ ਹੋ ਜਾਏਗੀ। ਬਲਕਿ ਇੱਥੋਂ ਤੱਕ ਮੈਂ ਤੇ ਇੱਕ ਵਰਜ਼ ਕੀਤੀ ਸੀ, ਕਈ ਵਾਰ ਮਨੁੱਖ ਇੱਥੋਂ ਤੱਕ ਪਹੁੰਚ ਜਾਂਦਾ, ਇਹਨੂੰ ਜਿਉਣਾ ਨਹੀਂ ਆਉਂਦਾ ਪ੍ਰਵਾਨਗੀ ਦਾ, ਇਹਨੂੰ ਕਈ ਵਾਰ ਆਪਣਾ ਆਪ ਨੂੰ ਹੀ ਪ੍ਰਵਾਨ ਨਹੀਂ ਹੁੰਦਾ। ਜਿਹਨੂੰ ਜਿਉਣਾ ਨਾ ਆਉਂਦਾ ਹੋਵੇ, ਉਹ ਨਾ ਸਮਾਜ ਵਿੱਚ ਪ੍ਰਵਾਨ ਹੁੰਦਾ ਨਾ ਭਾਈਚਾਰੇ ਵਿੱਚ ਪ੍ਰਵਾਨ ਹੁੰਦਾ। ਈਵਨ ਕਈ ਵਾਰ ਤਾਂ ਐਸਾ ਸਮਾਂ ਹੁੰਦਾ ਉਹ ਆਪਣੇ ਆਪ ਨੂੰ ਆਪ ਖੁਦ ਹੀ ਪ੍ਰਵਾਨ ਨਹੀਂ ਕਰਦਾ। ਜਿੰਨੇ ਸੁਸਾਈਡ ਕਰਦੇ ਨੇ ਉਹ ਉਸੇ ਪੜਾਅ ਤੇ ਉਸੇ ਮੋੜ ਤੇ ਜਾ ਕੇ ਕਰਦੇ ਨੇ ਜਦੋਂ ਇੰਨੇ ਨਿਰਾਸ਼ ਹੋ ਜਾਂਦੇ ਨੇ ਕਿ ਆਪਣਾ ਜੀਵਨ ਉਹਨਾਂ ਨੂੰ ਆਪ ਹੀ ਚੰਗਾ ਨਹੀਂ ਲੱਗਦਾ। ਇਹ ਹੈ ਜੀਵਨ ਦੀ ਪ੍ਰਵਾਨਗੀ। ਗੁਰੂ ਕਹਿੰਦੇ ਨੇ ਭਲਿਆ ਕਿਹੜੀ ਅਜੀਬ ਘਟਨਾ ਹੈ, ਜੇ ਸੰਸਾਰ ਦੇ ਹਰ ਮੋੜ ਤੇ ਤੈਨੂੰ ਕਿਸੇ ਦੀ ਪ੍ਰਵਾਨਗੀ ਦੀ ਲੋੜ ਹੈ ਤਦ ਹੀ ਤੂੰ ਉੱਥੇ ਮਾਣ ਪਾਉਣਾ, ਪਤਵੰਤਾ ਬਣਨਾ। ਤਾਂ ਵਿਸ਼ਵਾਸ ਕਰ, ਤੂੰ ਕਦੀ ਇਹ ਵੀ ਸੋਚਿਆ ਮੈਂ ਗੁਰੂ ਨੂੰ ਕਿਵੇਂ ਪ੍ਰਵਾਨ ਹੁੰਦਾ? ਕਦੀ ਤੂੰ ਇਹ ਵੀ ਸੋਚਿਆ ਮੈਂ ਰੱਬ ਨੂੰ ਕਿਵੇਂ ਪ੍ਰਵਾਨ ਹੋਵਾਂ? ਹਰ ਕੋਲੋਂ ਪ੍ਰਵਾਨਗੀ ਦੀ ਲੋੜ ਹੈ। ਗੁਰੂ ਕਹਿਣ ਲੱਗੇ ਖਿਆਲ ਕਰੀ, ਜਿਹੜਾ ਪ੍ਰਵਾਨ ਹੁੰਦਾ ਪ੍ਰਧਾਨ ਉਹ ਹੀ ਹੁੰਦਾ। ਜਿਹੜਾ ਪ੍ਰਵਾਨ ਹੁੰਦਾ ਨਾ ਪ੍ਰਧਾਨ ਉਹ ਹੁੰਦਾ। ਡੈਮੋਕ੍ਰੇਸੀ ਵੀ ਇੱਥੋਂ ਜਨਮ ਲੈਂਦੀ ਹੈ, ਭਾਵੇਂ ਵਿਗੜ ਗਈ। ਆਪਾਂ ਕੀ ਕਹਿੰਦੇ ਹਾਂ, ਇਹ ਲੀਡਰ ਹੈ, ਇਹ ਪ੍ਰਧਾਨ ਹੈ। ਕਿਉਂ? ਕਿਉਂਕਿ ਇਹਨੂੰ ਵੋਟਾਂ ਜ਼ਿਆਦਾ, ਬਹੁਤਿਆਂ ਲੋਕਾਂ ਨੇ ਪ੍ਰਵਾਨ ਕਰ ਲਿਆ। ਪ੍ਰਵਾਨਗੀ ਪ੍ਰਧਾਨਗੀ ਅਗਲਾ ਪੜਾਅ ਹੈ। ਗੁਰੂ ਕਹਿੰਦੇ ਨੇ ਉਹ ਭਲਿਆ ਇੱਕ ਖਿਆਲ ਕਰੀ, ਜੇ ਸੰਸਾਰ ਦੀ ਨਿਗਾਹ ਵਿੱਚ ਪ੍ਰਧਾਨ ਤੂੰ ਸੰਸਾਰਕ ਵੋਟਾਂ ਨਾਲ ਹੈ ਤੇ ਪ੍ਰਵਾਨਗੀ ਨਾਲ ਹੈ ਤਾਂ ਖਿਆਲ ਕਰ, ਇਹ ਪ੍ਰਵਾਨਗੀ ਤੇ ਇਹ ਪ੍ਰਧਾਨਗੀ ਰੱਬ ਦੀ ਦਰਗਾਹ ਵਿੱਚ ਨਹੀਂ ਚੱਲਣੀ। ਇਸ ਲਈ ਜਿੰਨੀ ਦੇਰ ਤੂੰ ਗੁਰੂ ਕੋਲ ਪ੍ਰਵਾਨ ਨਹੀਂ ਹੁੰਦਾ, ਗੁਰੂ ਦੇ ਦਰ ਤੇ ਪ੍ਰਧਾਨ ਨਹੀਂ ਹੁੰਦਾ। ਇੱਥੇ ਵੀ ਪ੍ਰਵਾਨ ਹੋਣਾ ਪੈਂਦਾ, ਇੱਥੇ ਵੀ ਗੁਣਾਂ ਦੀ ਲੋੜ ਹੈ। ਗੁਰੂ ਕਹਿਣ ਲੱਗੇ,
ਪ੍ਰਭ ਕੋ ਸਿਮਰੈ,
ਭਾਵ ਜਦੋਂ ਕੋਈ ਪ੍ਰਭੂ ਰੂਪ ਗੁਣਾਂ ਦਾ ਧਿਆਨ ਵਿੱਚ ਟਿਕਾਣਾ ਬਣਾਉਂਦਾ, ਸਿਮਰਦਾ, ਟਿਕਾਣਾ ਬਣਦਾ, ਧਿਆਨ ਵਿੱਚ ਰੱਖਦਾ ਤੇ ਜੀਵਨ ਨੂੰ ਗੁਣਾਂ ਨਾਲ ਜੋੜ ਲੈਂਦਾ, ਮੇਰੇ ਗੁਰੂ ਨੂੰ ਵੀ ਪ੍ਰਵਾਨ ਹੁੰਦਾ, ਸੰਸਾਰ ਨੂੰ ਵੀ ਪ੍ਰਵਾਨ ਹੁੰਦਾ। ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਪ੍ਰਵਾਨ ਹੁੰਦਾ। ਤੇ ਗੁਰੂ ਕਹਿੰਦਾ ਮੇਰੀ ਨਿਗਾਹ ਵਿੱਚ ਤੇ ਉਹੀ ਪ੍ਰਧਾਨ ਹੈ, ਮੈਂ ਤੇ ਉਸੇ ਨੂੰ ਵੱਡਾ ਆਖਣਾ।
ਜਿਸ ਨੂੰ ਸਾਹਿਬ ਵੱਡਾ ਕਰੇ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੇ।
ਇਹ ਲੱਗੇ ਜਿਹੜਾ ਮੇਰੇ ਗੁਰੂ ਨੂੰ ਪ੍ਰਵਾਨ ਹੋ ਗਿਆ ਉਹ ਗੁਰੂ ਦੇ ਦਰ ਤੇ ਪ੍ਰਧਾਨ ਹੋ ਗਿਆ। ਜਦੋਂ ਮਾਲਕ ਦੀ ਦਰਗਾਹ ਵਿੱਚ, ਜਦੋਂ ਮਾਲਕ ਦੇ ਦਰ ਤੇ, ਜਦੋਂ ਮਾਲਕ ਦੇ ਸੰਸਾਰ ਦੇ ਕਿਸੇ ਹਿੱਸੇ ਵਿੱਚ ਵੀ ਜਾਂਦਾ ਨਾ, ਉੱਥੇ ਉਹਨੂੰ ਮਾਣ ਮਿਲਦਾ। ਤੇ ਇਹੋ ਜਿਹਾ ਧਨਵਾਨ ਜਿਹਦੇ ਕੋਲ ਗੁਣਾਂ ਦਾ ਧਨ ਹੈ, ਇਹੋ ਜਿਹਾ ਪ੍ਰਧਾਨ ਜਿਹਨੇ ਆਪਣਾ ਜੀਵਨ ਹਰ ਥਾਵੇਂ ਪ੍ਰਵਾਨ ਕਰਾ ਲਿਆ। ਇੱਥੇ ਫਿਰ ਰੁਕਣਾ ਚਾਹੁੰਦਾ, ਮਤ ਸਮਝ ਲਿਓ ਕਿ ਇੱਕ ਖੇਤਰ ਵਿੱਚ ਪ੍ਰਵਾਨ ਹੋਣਾ। ਗੁਰਮਤਿ, ਗੁਰੂ ਨਾਨਕ ਦੀ ਗੁਰਮਤਿ, ਸਾਡਾ ਧਰਮ ਜਿਹੜਾ ਇੱਥੇ ਖੜਾ ਹੈ। ਇਹ ਨਹੀਂ ਕਿ ਸੰਸਾਰ ਵਿੱਚ ਪ੍ਰਵਾਨ ਹੋਣ ਦੀ ਲੋੜ ਨਹੀਂ, ਸਿਰਫ ਪਰਮਾਰਥ ਵਿੱਚ ਹੀ ਪ੍ਰਵਾਨ ਹੋਣਾ। ਗੁਰੂ ਕਹਿੰਦੇ ਨੇ ਨਹੀਂ, ਮੈਂ ਚਾਹੁੰਦਾ ਬਚਪਨ ਤੋਂ ਤੇਰੇ ਸੁਭਾਅ ਵਿੱਚ ਗੁਣ ਆ ਜਾਣ, ਤੂੰ ਬੱਚਿਆਂ ਵਿੱਚ, ਦੋਸਤਾਂ ਵਿੱਚ ਵੀ ਪ੍ਰਵਾਨ ਹੋਵੇ, ਤੂੰ ਪਰਿਵਾਰ ਵਿੱਚ, ਆਪਣੇ ਭਾਈਚਾਰੇ ਵਿੱਚ, ਮਾਤਾ ਪਿਤਾ ਵਿੱਚ ਵੀ ਪ੍ਰਵਾਨ ਹੋਵੇ, ਤੂੰ ਸਮਾਜ ਸੇਵਕ ਹੋ ਕੇ ਚੰਗਾ ਸ਼ਹਿਰੀ, ਚੰਗਾ ਵਤਨੀ ਬਣੇ, ਉੱਥੇ ਵੀ ਪ੍ਰਵਾਨ ਹੋਵੇ ਤੇ ਗੁਰੂ ਕੋਲ ਆਵੇ ਤੇ ਗੁਣਾਂ ਨਾਲ ਸ਼ਿੰਗਾਰਿਆ ਹੋਇਆ ਤੈਨੂੰ ਗੁਰੂ ਵੇਖੇ ਤੇ ਉਹ ਵੀ ਤੈਨੂੰ ਪ੍ਰਵਾਨ ਕਰ ਲੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਹੈ, ਗੁਰੂ ਕਹਿੰਦੇ ਕਮਨ ਬਣੀ ਰੀ ਤੇਰੀ ਲਾਲੀ, ਕਮਨ ਰੰਗ ਤੂੰ ਪਈ ਗੁਲਾਲੀ, ਤੁਮੈ ਸੁੰਦਰ ਤੁਮੈ ਸੁਹਾਗ, ਤੁਮ ਘਰ ਲਾਲਣ ਤੁਮ ਘਰ ਭਾਗ, ਤੇਰੇ ਘਰ ਇੰਨੇ ਸੁੱਖ ਨੇ, ਤੇਰੇ ਘਰ ਇੰਨੀ ਚਹਿਲ ਪਹਿਲ ਹੈ। ਕਿਵੇਂ? ਸਵਾਲ ਹੈ, ਤੂੰ ਸਤਵੰਤੀ ਤੂੰ ਪ੍ਰਧਾਨ, ਇੱਥੇ ਵੀ ਲਫ਼ਜ਼ ਪ੍ਰਧਾਨ ਹੈ, ਸਾਰੇ ਪਰਿਵਾਰ ਵਿੱਚ ਤੇਰੀ ਮੰਨੀ ਜਾਂਦੀ ਹੈ, ਹਰ ਜੀ ਤੇਰੇ ਸਾਹਮਣੇ ਤੇਰੇ ਕਹੇ ਹੋਏ ਬਚਨ ਨੂੰ ਮੋੜਦਾ ਨਹੀਂ, ਕਿਉਂਕਿ ਹਰ ਇੱਕ ਨੂੰ ਵਿਸ਼ਵਾਸ ਹੋ ਗਿਆ ਤੂੰ ਕਿਸੇ ਦਾ ਮਾੜਾ ਨਹੀਂ ਚਿਤਵਦੀ। ਪ੍ਰਵਾਨ ਵਿੱਚ ਦੇਖ ਲਿਓ, ਇੱਕ ਨੂੰਹ ਤੇ ਸਾਰਿਆਂ ਨੂੰ ਵਿਸ਼ਵਾਸ ਹੋ ਜਾਏ ਕਿ ਇਹਨੇ ਕਿਸੇ ਦਾ ਮਾੜਾ ਨਹੀਂ ਚਿਤਵਦਾ, ਹਰ ਇੱਕ ਦੀ ਸੇਵਾ ਲਈ ਹਰ ਵਕਤ ਹਾਜ਼ਰ ਰਹਿਣਾ, ਦੁੱਖ ਸੁੱਖ ਵੇਲੇ ਹਰ ਇੱਕ ਦੇ ਕੰਮ ਆਉਣਾ, ਉਹਦੇ ਬਚਨ ਨੂੰ, ਉਹਦੀ ਕਹੀ ਹੋਈ ਗੱਲ ਨੂੰ, ਹਰ ਇੱਕ ਘਰ ਦਾ ਜੀ ਉਹਨੂੰ ਪ੍ਰਧਾਨ ਮੰਨ ਕੇ ਸਿਰ ਚੁਕਾਏਗਾ? ਰੋਜ਼ਾਨਾ ਜੀਵਨ ਵਿੱਚ ਗੁਰੂ ਕਹਿੰਦੇ ਤੂੰ ਸਤਵੰਤੀ, ਤੂੰ ਪ੍ਰਧਾਨ, ਤੂੰ ਪ੍ਰੀਤਮ ਬਾਨੀ, ਤੂੰ ਹੀ ਸੁਰ ਗਿਆਨ। ਹੁਣ ਅਗਲੀ ਤੋਂ ਪੜ ਜਵਾਬ ਹੈ। ਕਹਿਣ ਲੱਗੇ ਪ੍ਰੀਤਮ ਬਾਨੀ ਤਾਂ ਰੰਗ ਗੁਲਾਬ। ਬਾਨੀ ਦਾ ਕੀ ਪ੍ਰਵਾਨ ਚੜਨਾ? ਪਹਿਲਾਂ ਹੈ ਤੂੰ ਸਤਵੰਤੀ, ਤੂੰ ਪ੍ਰਧਾਨ। ਆਹ ਬਾਨੀ ਲਫ਼ਜ਼ ਜਿਹੜਾ ਹੁੰਦਾ ਪਾ ਜਾਣਾ, ਪ੍ਰਵਾਨ ਚੜਨਾ, ਇਹਦਾ ਅਰਥ ਵੀ ਪ੍ਰਵਾਨ ਹੈ। ਕਹਿਣ ਲੱਗੇ ਜਿਹੜਾ ਤੂੰ ਮੈਨੂੰ ਦੇਖਣਾ ਹੈ ਨਾ, ਵੀ ਮੇਰੇ ਘਰ ਸਾਰੇ ਸੁੱਖ ਨੇ, ਮੇਰੀ ਸੁੰਦਰਤਾ, ਮੇਰੀ ਖੂਬਸੂਰਤੀ ਚਹਿਲ ਪਹਿਲ ਨੂੰ ਵੇਖ ਕੇ ਪੁੱਛ ਰਿਹਾ, ਸਵਾਲ ਕਰ ਰਿਹਾ, ਤੈਨੂੰ ਪਤਾ ਹੋਵੇ, ਕਿਉਂਕਿ ਮੈਂ ਪ੍ਰੀਤਮ ਨੂੰ ਪ੍ਰਵਾਨ ਚੜ ਗਈ ਹਾਂ, ਇਸ ਲਈ ਘਰ ਦੇ ਜੀ ਸਾਰੇ ਮੇਰਾ ਮਾਣ ਸਨਮਾਨ ਕਰਦੇ। ਪ੍ਰੀਤਮ ਬਾਨੀ ਤਾਂ ਰੰਗ ਗੁਲਾਲ। ਜੇ ਮੈਂ ਆਪਣੇ ਪ੍ਰੀਤਮ ਨਾਲ ਹੀ ਨਾ ਬਣੀ ਹੁੰਦੀ, ਮੇਰੀ ਮੈਨੂੰ ਘਰ ਦੇ ਸਸਰਾਲ ਦੇ ਬਾਕੀ ਜੀ ਕਿਵੇਂ ਚੰਗਾ ਸਮਝਦੇ। ਕਹਿਣ ਲੱਗੇ ਪ੍ਰੀਤਮ ਬਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸ਼ੁਭ ਦ੍ਰਿਸ਼ਟ ਨਿਹਾਲ, ਸੁਣ ਰਹੀ ਸਖੀ ਇਹ ਹਮਰੀ ਕਹਾਲ, ਪ੍ਰਭ ਆਪ ਸ਼ਿੰਗਾਰ ਸਵਾਰਨਾ। ਕਹਿਣ ਲੱਗੇ ਮੇਰੀ ਇਹੋ ਕਾਲ ਸਮਝ ਕੇ ਕਿ ਮੇਰੇ ਪ੍ਰੀਤਮ ਨੇ ਮੈਨੂੰ ਪ੍ਰਵਾਨ ਕਰ ਲਿਆ। ਜਿਹੜਾ ਪ੍ਰਵਾਨ ਚੜਦਾ ਉਹੀ ਪ੍ਰਧਾਨ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ। ਕਹਿਣ ਲੱਗੇ
ਪ੍ਰਭ ਕੋ ਸਿਮਰੈ ਸੇ ਜਨ ਪਰਵਾ, ਪ੍ਰਭ ਕੋ ਸਿਮਰੈ ਸੇ ਪੁਰਖ ਪਰਦਾ।
ਜਿਹੜਾ ਧਨਵਾਨ ਵੀ ਹੋਵੇ, ਧਨਵੰਤਾ ਵੀ ਹੋਵੇ, ਪਤਵੰਤਾ ਵੀ ਹੋਵੇ, ਇੱਜ਼ਤਮਾਨ ਵੀ ਹੋਵੇ, ਉਹ ਸੰਸਾਰ ਵਿੱਚ ਪ੍ਰਵਾਨ ਵੀ ਹੋਵੇ, ਰੱਬੀ ਦਰਗਾਹ ਵਿੱਚ ਵੀ ਪ੍ਰਵਾਨ ਹੋਵੇ, ਗੁਰੂ ਵੀ ਉਹਨੂੰ ਪ੍ਰਵਾਨ ਕਰਦਾ ਹੋਵੇ। ਗੁਰੂ ਕਹਿੰਦੇ ਨੇ ਭਰਿਆ ਭਲਾ ਉਹਦੀ ਨਿਸ਼ਾਨੀ ਕੀ? ਉਹਨੂੰ ਬਾਕੀ ਕੋਈ ਫਿਕਰ ਚਿੰਤਾ, ਉਹਨੂੰ ਕਿਸੇ ਦੀ ਮੁਤਾਜੀ ਰਹਿ ਜਾਂਦੀ? ਕਹਿੰਦੇ ਨਹੀਂ, ਬਿਲਕੁਲ ਨਹੀਂ। ਪ੍ਰਭ ਕੋ ਸਿਮਰੇ ਸੇ ਬੇਮੁਤਾਜੀ। ਉਹਨਾਂ ਨੂੰ ਪਤਾ ਹੈ ਕਿ ਸੰਸਾਰ ਲੋਕ ਤੇ ਪ੍ਰਲੋਕ ਵਿੱਚ ਗੁਨਾ ਕਰਕੇ ਪ੍ਰਵਾਨ ਚੜੀਦਾ, ਤੇ ਜਿਹੜੇ ਪ੍ਰਵਾਨ ਚੜ ਜਾਂਦੇ ਨੇ ਉਹ ਪ੍ਰਧਾਨ ਹੁੰਦੇ ਨੇ, ਇਸ ਲਈ ਬੇਮੁਤਾਜੀ ਪ੍ਰਧਾਨ ਦੇ ਕੋਈ ਮੁਤਾਜ ਹੋਵੇ, ਉਹ ਕਿਉਂ ਮੁਤਾਜ ਹੋਵੇ? ਹੋ ਕਿਉਂ ਮੁਤਾਜ ਹੋਵੇ? ਪ੍ਰਭ ਕੋ ਸਿਮਰੇ ਸੇ ਬੇਮੁਤਾਜੀ। ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਬਾਣੀ ਵਿੱਚ ਆਖੀ। ਕਹਿਣ ਲੱਗੇ ਹੇ ਪੰਡਿਤ, ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ? ਦੇਖ, ਮੈਂ ਦੁਨੀਆਂ ਦੀ ਨਿਗਾਹ ਵਿੱਚ ਕਾਂਸੀ ਵਿੱਚ ਰਹਿਣ ਵਾਲਾ ਇੱਕ ਜੁਲਾਹਾ ਹਾਂ, ਗਰੀਬ ਮਨੁੱਖ ਹਾਂ, ਜਿਹੜਾ ਤਾਣੀ ਤੜਨਾ, ਖੱਦਰ ਬੁਣਨਾ ਤੇ ਰੋਟੀ ਕਮਾ ਕੇ ਪਰਿਵਾਰ ਪਾਲ ਰਿਹਾ, ਤੇ ਤੂੰ ਵਿਦਵਾਨ ਹੈ ਦੁਨੀਆਂ ਦੀ ਨਿਗਾਹ ਵਿੱਚ। ਪਰ ਕਹਿਣ ਲੱਗੇ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ? ਮੈਂ ਤੈਨੂੰ ਸਮਝਾ ਦੇਣਾ ਚਾਹੁੰਦਾ। ਬਾਬਾ ਕਬੀਰ ਜੀ ਨੇ ਆਖਿਆ, ਕਹਿਣ ਲੱਗੇ ਤੂੰ ਬਾਹਮਣ, ਮੈਂ ਕਾਂਸੀ ਕਾ ਜੁਲਹਾ। ਤੂੰ ਬਾਹਮਣ, ਮੈਂ ਕਾਂਸੀ ਕਾ ਜੁਲਹਾ, ਬੂਝੋ ਮੋਰ ਗਿਆਨਾ। ਮੇਰੀ ਵਿਚਾਰ ਜਰਾ ਸਮਝ ਲੈ। ਕਹਿਣ ਲੱਗੇ ਫਰਕ ਕੀ ਹੈ? ਤੁਮ ਤੋ ਜਾਚੇ ਭੂਪਤ ਰਾਜੇ। ਤੂੰ ਰਾਜਿਆਂ ਮਹਾਰਾਜਿਆਂ ਦੇ ਦਰਵਾਜ਼ੇ ਤੇ ਮੰਗਤਾ ਬਣ ਕੇ ਖਲੋਤਾ ਹੈ, ਆਪਣੀ ਲੋੜ ਪੂਰੀ ਕਰਨ ਲਈ ਕਿਸੇ ਰਾਜੇ ਮਹਾਰਾਜੇ ਦੇ ਦਰਵਾਜ਼ੇ ਤੇ ਜਾ ਕੇ ਜੇ ਤੂੰ ਕਥਾ ਵੀ ਕਰ ਰਿਹਾ ਹੁੰਦਾ, ਤੇ ਇਸ ਖਿਆਲ ਨਾਲ ਕਿ ਮੈਂ ਇਸ ਰਾਜ ਦਰਬਾਰ ਦਾ ਪ੍ਰੋਤ ਹਾਂ। ਪੁਰਾਣੇ ਸਮੇਂ ਦਾ ਰਾਜ ਦਰਬਾਰ ਦੇ ਬ੍ਰਾਹਮਣ ਪ੍ਰੋਤ ਦੀ ਬੜਾ ਮਾਣ ਹੁੰਦਾ ਸੀ, ਆਪਣੇ ਆਪ ਵਿੱਚ ਫਖਰ ਸਮਝਦੇ ਸਨ ਕਿ ਮੈਂ ਰਾਜੇ ਦਾ, ਫਲਾਣੇ ਰਾਜੇ ਦਾ ਪ੍ਰੋਤ ਹਾਂ। ਤੇ ਪ੍ਰੋਤ ਦਾ ਕੰਮ ਕੀ ਸੀ? ਰਾਜੇ ਨੂੰ ਕੋਲ ਦਾਨ ਲੈਣਾ, ਪ੍ਰੋਤ ਦਾ ਕੰਮ ਦਾਨ ਲੈਣਾ। ਜਜਮਾਨ ਨੂੰ ਪ੍ਰੋਤ ਆਖ ਰਿਹਾ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ। ਇਹ ਤਾਂ ਗੱਲ ਵੱਖਰੀ ਹੈ ਨਾ, ਬਾਣੀ ਦੀ ਹੈ, ਇਸ ਲਈ ਨਾਮ ਮੰਗ ਰਿਹਾ। ਲੇਕਿਨ ਜਜਮਾਨ ਤੇ ਪ੍ਰੋਤ ਦਾ ਰਿਸ਼ਤਾ ਤੇ ਇਹੋ ਹੀ ਹੈ ਨਾ, ਪ੍ਰੋਤ ਜਿਹੜਾ ਹੈ ਉਹਨੇ ਦਾਨ ਮੰਗਣਾ ਤੇ ਜਜਮਾਨ ਨੇ ਦੇਣਾ। ਬ੍ਰਾਹਮਣ ਸਾਰੇ ਸੰਸਾਰ ਨੂੰ ਆਪਣਾ ਜਜਮਾਨ ਮੰਨ ਕੇ ਆਪਣੇ ਆਪ ਨੂੰ ਪ੍ਰੋਤ ਬਣਾਈ ਫਿਰਦਾ ਸੀ, ਇਸੇ ਖਿਆਲ ਨਾਲ ਕਿ ਇਹ ਲੋਕ ਮੈਨੂੰ ਦਾਨ ਦੇਣਗੇ, ਉਹਦੇ ਆਧਾਰ ਤੇ ਮੈਂ ਮੇਰਾ ਜੀਵਨ ਗੁਜ਼ਰੇਗਾ। ਤੇ ਬਾਬਾ ਕਬੀਰ ਜੀ ਨੇ ਆਖਿਆ, ਕਹਿਣ ਲੱਗੇ ਤੂੰ ਬਾਹਮਣ, ਮੈਂ ਕਾਂਸੀ ਕਾ ਜੁਲਹਾ, ਬੂਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ, ਹਰ ਸਿਓ ਮੋਰ ਧਿਆਨਾ। ਕਹਿਣ ਲੱਗੇ ਮੇਰਾ ਧਿਆਨ ਮੇਰੇ ਰੱਬ ਨਾਲ ਜੁੜਿਆ ਹੋਇਆ, ਇਸ ਲਈ ਮੈਂ ਕਿਸੇ ਭੂਪਤ ਰਾਜੇ ਦਾ ਮੰਗਤਾ ਨਹੀਂ ਬਣ ਸਕਦਾ, ਬੇਮੁਤਾਜ। ਪ੍ਰਭ ਕੋ ਸਿਮਰੈ
ਸਰਬ ਕੇ ਰਾਜੇ। ਹੁਣ ਰਾਜੇ ਵਿੱਚ ਤੇ ਗਰੀਬ ਵਿੱਚ ਅੰਤਰ ਕੀ ਹੈ? ਗਰੀਬ ਮਨੁੱਖ ਕਿਸੇ ਨਾ ਕਿਸੇ ਲੋੜ ਪਿੱਛੇ ਕਿਸੇ ਦਾ ਮੰਗਦਾ ਹੈ। ਰਾਜਾ ਲਫ਼ਜ਼ ਦੋ ਲਫ਼ਜ਼ਾਂ ਨਾਲ ਦਾ ਸੁਮੇਲ ਹੈ। ਰਾਜਾ ਇਸੇ ਲਈ ਕਹਿੰਦੇ ਨੇ ਕਿਉਂਕਿ ਉਹਦੇ ਕੋਲ ਰੱਜ ਹੋਵੇ। ਜਿਹਦੇ ਕੋਲ ਰੱਜ ਨਹੀਂ ਉਹ ਕਾਹਦਾ ਰਾਜਾ? ਜਿਹਦੇ ਕੋਲ ਸੰਤੋਖ ਨਹੀਂ ਕਾਹਦਾ ਰਾਜਾ? ਇਹਦਾ ਫੈਸਲਾ ਮੈਂ ਨਹੀਂ ਕਰ ਰਿਹਾ, ਗੁਰਬਾਣੀ ਕਰ ਰਹੀ। ਗੁਰੂ ਕਹਿੰਦੇ ਨੇ
ਬਿਨਾ ਸੰਤੋਖ ਨਹੀਂ ਕੋ ਰਾਜੇ।
ਫੈਸਲੇ ਤਾਂ ਬਾਣੀ ਵਿੱਚ ਨੇ। ਉਹ ਭਲਿਆ ਜੇ ਤੇਰੇ ਕੋਲ ਸੰਤੋਖ ਕੋਈ ਨਹੀਂ, ਜੇ ਤੇਰੇ ਕੋਲ ਰੱਜ ਕੋਈ ਨਹੀਂ, ਤੂੰ ਰਾਜਾ ਵੀ ਕੋਈ ਨਹੀਂ। ਰਾਜਾ ਲਫ਼ਜ਼ ਤੇ ਰੱਜ ਲਫ਼ਜ਼ ਦਾ ਸੁਮੇਲ ਕਰ ਦਿੱਤਾ ਨੇ। ਸੰਤੋਖ ਦਾ ਅਰਥ ਹੈ ਰੱਜ ਜਾਣਾ। ਕਹਿਣ ਲੱਗੇ ਜਿਹਦੇ ਕੋਲ ਸੰਤੋਖ ਨਹੀਂ ਉਹ ਕਾਹਦਾ ਰਾਜਾ? ਉਹ ਤਾਂ ਮੰਗਦਾ। ਆਪਾਂ ਦੇਖਦੇ ਅੱਜ ਜੇ 5-10 ਸਾਲ ਰਾਜ ਕਰ ਲੈਣ ਫਿਰ ਉਹ ਰਾਜੇ ਹੋ ਜਾਂਦੇ ਨੇ। ਅੱਜ ਜਦੋਂ ਪਹਿਲਾ ਰਾਜ ਖਤਮ ਹੁੰਦਾ ਨਾ, ਮੁੜ ਨਵੇਂ ਸਿਰੇ ਇਲੈਕਸ਼ਨਾਂ ਹੁੰਦੀਆਂ ਨੇ, ਫਿਰ ਦਰਵਾਜ਼ੇ ਇੱਕ ਇੱਕ ਦਰਤੇ ਜਾ ਕੇ ਕਹਿੰਦੇ ਇੱਕ ਇੱਕ ਵੋਟ ਪਿੱਛੇ ਮੰਗਤੇ ਬਣਦੇ ਨੇ। ਉਹ ਮੰਗਤੇ ਕਿਉਂ ਬਣਦੇ ਨੇ? ਕੱਲ ਦੇ ਰਾਜੇ ਸਨ, ਉਹਨਾਂ ਹੀ ਵਿਅਕਤੀਆਂ ਨੂੰ ਦਰਵਾਜ਼ੇ ਤੇ ਗਿਆ ਉਹ ਮਿਲਣਾ ਵੀ ਪਸੰਦ ਨਹੀਂ ਸਨ ਕਰਦੇ। ਆਪਾਂ ਰੋਜ਼ਾਨਾ ਜੀਵਨ ਤੇ ਦੇਖਦੇ ਹਾਂ ਐਗਜ਼ਾਮਪਲ। ਹੁਣ ਅੱਜ ਫਿਰ ਮੰਗਤੇ ਨੇ, ਕਿਉਂ ਮੰਗਤੇ ਨੇ? ਕਿਉਂਕਿ 10-20 ਸਾਲ ਰਾਜ ਕਰਕੇ ਅਜੇ ਰੱਜੇ ਨੇ, ਅਜੇ ਹੋਰ ਕਰਨਾ ਚਾਹੁੰਦੇ। ਤੇ ਜਿਹੜਾ ਰੱਜੇ ਨਾ ਉਹ ਰਾਜਾ ਕੋਈ ਨਹੀਂ। ਗੁਰਮਤੀ ਬੋਲੀ ਵਿੱਚ ਬਿਨਾਂ ਸੰਤੋਖ ਨਹੀਂ ਕੋਈ ਰਾਜੇ। ਗੁਰੂ ਕਹਿੰਦੇ ਨੇ ਜਦੋਂ ਕੋਈ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ, ਸਿਮਰਨ ਨਾਲ ਧਿਆਨ ਨਾਲ ਜੋੜ ਲੈਂਦਾ, ਉਦੋਂ ਉਹ ਬੇਮੁਹਤਾਜ ਹੋ ਜਾਂਦਾ ਹੈ। ਜਦੋਂ ਬੇਮੁਹਤਾਜ ਹੁੰਦਾ ਹੈ ਇਸ ਲਈ ਮੰਗਤਾ ਨਹੀਂ ਰਹਿੰਦਾ, ਫਿਰ ਉਹ ਅਸਲ ਰਾਜਾ ਹੋ ਜਾਂਦਾ। ਬੇਸ਼ੱਕ ਉਹ ਟੁੱਟੀ ਹੋਈ ਝੌਂਪੜੀ ਵਿੱਚ ਰਹਿੰਦਾ, ਬੇਸ਼ੱਕ ਉਹਦੇ ਤਨ ਦੇ ਕੱਪੜੇ ਫਟੇ ਹੋਣ, ਗੁਰੂ ਕਹਿੰਦੇ ਨੇ ਮੈਂ ਵੇਖਣਾ ਕਿ ਉਹ ਰਾਜਾ ਹੈ। ਕਿਉਂਕਿ ਉਹ ਕਿਸੇ ਦਾ ਮੰਗਤਾ ਨਹੀਂ ਬਣਦਾ। ਇਹ ਵੀ ਫੈਸਲਾ ਬਾਣੀ ਦਿੰਦੀ ਹੈ ਗੁਰੂ ਕਹਿੰਦੇ ਨੇ।
ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ।
ਟੁੱਟੀ ਹੋਈ ਝੌਂਪੜੀ ਵਿੱਚ ਰਹਿੰਦਾ, ਚੀਰ ਸਭ ਛਿੰਨਾ, ਤਨ ਦੇ ਕੱਪੜੇ ਜਿਹੜੇ ਨੇ ਫਟੇ ਹੋਏ ਨੇ।
ਜਾਤ ਨਾ ਪਾਤ ਨਾ ਆਦਰੋ ਉਦਿਆਨ ਭਰ ਮਿੰਨਾ।
ਉਹਦੇ ਕੋਲ ਧਨ ਦੌਲਤ ਕੋਈ ਨਹੀਂ ਸੰਸਾਰਕ, ਉਹਦੇ ਕੋਲ ਚੰਗੇ ਖੂਬਸੂਰਤ ਮਕਾਨ ਮਹਿਲ ਮਾੜੀਆਂ ਵੀ ਕੋਈ ਨਹੀਂ, ਜੰਗਲਾਂ ਵਿੱਚ ਫਿਰ ਰਿਹਾ ਉਦਿਆਨ ਭਰ ਮਿੰਨਾ। ਕਹਿੰਦੇ ਨੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰ ਮਿੰਨਾ, ਮਿੱਤਰ ਨਾ। ਹੁਣ ਗਰੀਬ ਦਾ ਮਿੱਤਰ ਕੌਣ ਬਣੇ? ਦੁਨੀਆਦਾਰ ਮਿੱਤਰ ਤਾਂ ਛੱਡ ਗਏ ਨੇ। ਮਿੱਤਰ ਨਾ ਇੱਠ ਧਨ ਰੂਪਹੀਨ, ਸਾਰੀਆਂ ਚੀਜ਼ਾਂ ਕੋਲ ਨਹੀਂ ਰਹੀਆਂ, ਪਰ ਕਹਿੰਦੇ ਨੇ ਮਿੱਤਰ ਨਾ ਇੱਠ ਧਨ ਰੂਪਹੀਨ, ਕਿਛ ਸਾਖ ਨਾ ਸਿੰਨਾ। ਪਰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਮੇਰੇ ਕੋਲੋਂ ਕੋਈ ਪੁੱਛੇ ਤੇ ਮੈਂ ਆਖਾਂਗਾ ਉਹ ਰਾਜਾ ਸਗਲੀ ਸ੍ਰਿਸ਼ਟ ਕਾ। ਫੈਸਲਾ ਬਣੀ ਲੈ, ਕਹਿਣ ਲੱਗੇ ਮੈਂ ਆਖਾਂਗਾ ਨਹੀਂ, ਉਹ ਤਾਂ ਸ੍ਰਿਸ਼ਟੀ ਦਾ ਰਾਜਾ ਹੈ। ਕਿਉਂ? ਕਿਉਂਕਿ ਬੇਮੁਹਤਾਜ ਹੈ, ਕਿਸੇ ਦਰ ਦਾ ਮੰਗਤਾ ਤੇ ਨਹੀਂ ਬਣਿਆ ਉਹ ਰਾਜਾ ਸਗਲੀ ਸ੍ਰਿਸ਼ਟ ਕਾ। ਕਿਉਂ? ਹਰ ਨਾਮ ਮਨ ਭਿੰਨਾ, ਮਨ ਜਿਹੜਾ ਹੈ ਉਹ ਨਾਮ ਰੂਪੀ ਬਖਸ਼ਿਸ਼ ਨਾਲ ਦੌਲਤ ਨਾਲ ਭਰਿਆ ਹੋਇਆ ਹੈ। ਕਿਸ ਕੀ ਧੂੜ ਮਨ ਉਧਰੇ, ਮੈਂ ਉਹਦੀ ਚਰਨ ਧੂੜ ਚੜ੍ਹਾਂ। ਜਿਹੜਾ ਦਰ ਦਰ ਦਾ ਮੰਗਤਾ ਨਾ ਭਰਿਆ, ਜਿਹਦੇ ਅੰਦਰ ਕੋਈ ਸੰਤੋਖ ਆ ਜਾਏ। ਸੰਤੋਖ ਇੱਕ ਗੁਣ ਹੈ, ਸੰਤੋਖ ਇੱਕ ਨਾਮ ਹੈ। ਜਿੱਥੇ ਆਖਿਆ ਨਾ ਨਾਮ ਕੇ ਧਾਰੇ ਸਗਲੇ ਜਨ ਤੱਕ ਗਿਆ ਹੋਏਗਾ, ਉੱਥੇ ਇਹ ਵੀ ਕਹਿ ਦਿੱਤਾ ਦੌਲਤ ਰਮਦਾਇਆ ਕਾਪੂਤ ਸੰਤੋਖ ਤਾਪ ਰੱਖਿਆ ਜਨਸੂਰ। ਨਾਮ ਧਾਰਨ ਕਰਦਾ, ਸੰਤੋਖ ਇੱਕ ਨਾਮ ਦਾ ਹਿੱਸਾ, ਇੱਕ ਗੁਣ ਹੈ ਨਾ, ਤੇ ਗੁਣ ਨਾਮ ਹੈ। ਗੁਰੂ ਕਹਿੰਦੇ ਜਿਹਦੇ ਕੋਲ ਸੰਤੋਖ ਰੂਪ ਗੁਣ ਆ ਗਿਆ ਅਸਲ ਰਾਜਾ ਉਹ ਹੈ, ਉਹ ਬੇਮੁਹਤਾਜ ਹੁੰਦਾ, ਕਿਸੇ ਦਰ ਦਾ ਮੰਗਤਾ ਨਹੀਂ ਬਣਦਾ। ਮਨ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਅੱਗੇ ਜਾ ਕੇ ਆਪਾਂ ਪੜ੍ਹਨਾ ਹੈ। ਗੁਰੂ ਕਹਿੰਦੇ ਇਸ ਲਈ ਮੈਨੂੰ ਉਹ ਰਾਜਾ ਦਿਸਦਾ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਹੁਣ ਜਿਹੜਾ ਰਾਜਾ ਵੀ ਹੋਵੇ, ਧਨਵਾਨ ਵੀ ਹੋਵੇ, ਪਤਵੰਤ ਵੀ ਹੋਵੇ, ਪ੍ਰਧਾਨ ਵੀ ਹੋਵੇ,
ਪਰਿਵਾਰ ਵੀ ਹੋਵੇ ਉਹਦੇ ਨਾਲ ਸੁਖੀ ਕੋਈ ਹੋਰ ਹੋ ਸਕਦਾ ਉਹਦੇ ਨਾਲ ਕੋਈ ਸੁਖੀ ਹੋ ਨਹੀਂ ਸਕਦਾ ਕਹਿਣ ਲੱਗੇ ਇਸ ਲਈ ਮੈਨੂੰ ਦਿਸਦਾ ਹੈ ਜਿਹਨੇ ਗੁਣ ਧਾਰਨ ਕਰ ਲਿਆ ਜਿਹਨੇ ਗੁਣ ਇਕੱਤਰ ਕਰ ਲਿਆ ਗੁਣਾਂ ਨੂੰ ਸਿਮਰ ਲਿਆ ਆਪਣੇ ਅੰਦਰ ਟਿਕਾ ਲਿਆ ਨਾਮ ਰੂਪ ਗੁਣਾਂ ਨੂੰ ਕਹਿਣ ਲੱਗੇ ਉਹ ਅਸਲ ਸੁਖੀ ਹੈ ਨਹੀਂ ਤਾਂ ਸੰਸਾਰ ਦੇ ਬਹੁਤੇ ਲੋਕ ਉਹ ਨੇ ਜਿਹੜੇ ਬਾਹਰੋਂ ਸੁਖੀ ਦਿਸਦੇ ਨੇ ਅੰਦਰੋਂ ਸੁਖੀ ਨਹੀਂ ਹੁੰਦੇ ਕਦੇ ਪਰ ਕੀ ਵੇਖ ਜਿਹਨੂੰ ਬਹੁਤ ਸੁਖੀ ਵੇਖੋ ਨਾ ਸਮਝੋ ਵੀ ਬੜਾ ਸੁਖੀ ਹੈ ਜਿਹੜਾ ਚਾਰ ਕੁ ਦਿਨ ਉਹਦੀ ਦੋਸਤੀ ਪਾ ਕੇ ਉਹਦੇ ਨੇੜਿਓ ਹੋ ਕੇ ਉਹਦਾ ਮਨ ਫਰੋ ਗਿਆ ਤੁਸੀਂ ਵੇਖੋਗੇ ਕੋਈ ਵਿਰਲਾ ਹੋਵੇਗਾ ਜਦੋਂ ਤੁਸੀਂ ਉਹਦਾ ਮਨ ਫਰੋਲੋਗੇ ਉਧਰੋਂ ਤੁਹਾਨੂੰ ਸੁੱਖ ਦੱਸੇ ਦੁੱਖੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਸੀ ਗੁਰੂ ਨੇ ਬਾਣੀ ਵਿਚਾਰ ਕਹਿਣ ਲੱਗੇ ਸੰਸਾਰ ਕੀ ਹੈ ਇੱਕ ਦੱਬੀ ਹੋਈ ਅੱਗ ਪੁਰਾਣੇ ਸਮੇਂ ਅੰਦਰ ਰੋਜ਼ ਅੱਗ ਕੋਈ ਨਹੀਂ ਸੀ ਬਲ ਸਕਦਾ ਸਾਧਨ ਅੱਜ ਵਾਲੇ ਨਹੀਂ ਸਨ ਤੇ ਬੀਬੀਆਂ ਗੋਹਿਆਂ ਦੀ ਅੱਗ ਨੂੰ ਰਾਤ ਨੂੰ ਛੁਪਾ ਛੱਡਦੀਆਂ ਸਨ ਮਿੱਟੀ ਦੇ ਢੇਰ ਥੱਲੇ ਸਵਾ ਥੱਲੇ ਦਿਨੇ ਉਸੇ ਵਿੱਚੋਂ ਫਿਰ ਵੀ ਅੱਗ ਬਾਲ ਲੈਂਦੀਆਂ ਸਨ ਦੁਨੀਆਂ ਗੁੱਜੀ ਪਾਏ ਸਗੁਣ ਬਾਣੀ ਚੱਕ ਕਹਿਣ ਲੱਗੇ ਸੰਸਾਰ ਜਿਹੜਾ ਛੁਪੀ ਹੋਈ ਅੱਗ ਹੈ ਕਈ ਬਾਹਰ ਦਿਸਦੀਆਂ ਨੇ ਕਈਆਂ ਦੀ ਅੱਗ ਛੁਪੀ ਹੋਈ ਹੈ ਕਈਆਂ ਨੂੰ ਕਈ ਬਾਹਰੋਂ ਦੁਖੀ ਦਿਸਦੇ ਨੇ ਕਈ ਅੰਦਰੋਂ ਦੁਖੀ ਨੇ ਉਹਨਾਂ ਨੂੰ ਫਰੋਲ ਕੇ ਵੇਖ ਲਓ ਅੱਗ ਵਾਂਗੂ ਅੰਦਰੋਂ ਸੇਕ ਨਿਕਲਦਾ ਹੈ ਇਸ ਲਈ ਸੁਖ ਵਾਸੀ ਬਹੁਤ ਘੱਟ ਨੇ ਲੋਕ ਜੋ ਜੋ ਦਿਸੇ ਸੋ ਸੋ ਰੋਗੀ ਹੈ ਨਾਨਕ ਦੁਖੀ ਆ ਸਭ ਸੰਸਾਰ ਹੀ ਹੈ ਬਹੁਤ ਘੱਟ ਲੋਕ ਨੇ ਜਿਹੜੇ ਅੰਦਰੋਂ ਬਾਹਰੋਂ ਸੁਖੀ ਹੋਣ ਤੇ ਗੁਰੂ ਕਹਿੰਦੇ ਨੇ ਜਿਹੜਾ ਧਨਵੰਤ ਵੀ ਹੋਵੇ ਪਤਵੰਤ ਵੀ ਹੋਵੇ ਤੇ ਪ੍ਰਵਾਨ ਵੀ ਚੜਿਆ ਹੋਵੇ ਇੱਥੇ ਵੀ ਦਰਗਾਹ ਵਿੱਚ ਵੀ ਜਿਹੜਾ ਬੇਮੁਤਾਜ ਵੀ ਹੋਵੇ ਸ੍ਰਿਸ਼ਟੀ ਦਾ ਰਾਜਾ ਵੀ ਹੋਵੇ ਉਹਦੇ ਨਾਲੋਂ ਸੁਖੀ ਕੌਣ ਹੋ ਸਕਦਾ ਹੈ ਕਹਿਣ ਲੱਗੇ ਇਸ ਲਈ
ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
ਕਹਿਣ ਲੱਗੇ ਜਿਹਦੇ ਕੋਲ ਗੁਣ ਨੇ ਜਿਹੜਾ ਹਮੇਸ਼ਾ ਸੁਖੀ ਹੈ ਉਹਦੀ ਮੌਤ ਨਹੀਂ ਹੁੰਦੀ ਕਿਉਂਕਿ ਸਰੀਰ ਜਾਂਦਾ ਗੁਣ ਨਹੀਂ ਜਾਂਦੇ ਫਿਰ ਇਸ ਗੱਲ ਨੂੰ ਵਿਚਾਰਨਾ ਹੈ ਕਿ ਇਹ ਗੱਲ ਕਿਸੇ ਹੋਰ ਪੜਾਅ ਦੀ ਹੋ ਰਹੀ ਹੈ ਜੇ ਸਰੀਰ ਦੀਆਂ ਸਭ ਚੀਜ਼ਾਂ ਸੁੱਖਾਂ ਦਾ ਮਸਲਾ ਆਵੇ ਤਾਂ ਅਵਿਨਾਸ਼ੀ ਕੋਈ ਵੀ ਨਹੀਂ ਹੋ ਸਕਦਾ ਕਿਸੇ ਦਾ ਸਰੀਰ ਵੀ ਸਾਡੇ ਵਿੱਚ ਨਹੀਂ ਚੰਗੇ ਚੰਗੇ ਤਪਸ਼ੀ ਵੀ ਇਸ ਸੰਸਾਰ ਤੋਂ ਚਲੇ ਗਏ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਰਾਮ ਗਏ ਰਾਵਣ ਗਏ ਜਾਂ ਕੋ ਗੋ ਪਰਿਵਾਰ ਕਹੋ ਨਾਨਕ ਫਿਰ ਕੱਛ ਨਹੀਂ ਸਾਰੇ ਚਲੇ ਗਏ ਜਿੱਥੇ ਰਾਮ ਹੋਏ ਸਭੇ ਅੰਤ ਹੋਏ ਜਿੱਥੇ ਕ੍ਰਿਸ਼ਨ ਹੋਏ ਸਭੇ ਅੰਤ ਜਾਏ ਹੋਏ ਯੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰਧਾਰੀ ਛਤਰ ਹੀ ਕੀ ਛਾਇਆ ਪਈ ਕੋਸ਼ ਲੋ ਚਲ ਬੜੇ ਬੜੇ ਰਾਜਨ ਕੇ ਦਾਬਤ ਫਿਰਤ ਦੇਸ਼ ਬੜੇ ਬੜੇ ਭੂਪਨ ਕੇ ਦਰਬ ਕੋ ਦਲਤ ਹੈ ਦੂਜਿਆਂ ਨੂੰ ਦਬਾ ਕੇ ਰੱਖਣ ਦੀ ਸ਼ਕਤੀ ਰੱਖਣ ਵਾਲੇ ਉਹ ਵੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਭਾਈ ਗੁਰਦਾਸ ਜੀ ਨੇ ਆਖਿਆ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਚਲੇ ਜਾਂਦੇ ਨੇ ਪਰ ਇੱਕ ਖਿਆਲ ਕਰਿਓ ਇੱਕੋ ਹੈ ਜਿਹਦੇ ਕੋਲ ਗੁਣ ਨੇ ਤੇ ਜਿਹਨੇ ਜੀਵਨ ਅੰਦਰ ਗੁਣਾਂ ਦਾ ਪਸਾਰਾ ਕੀਤਾ ਉਹਦਾ ਸਰੀਰ ਚਲਾ ਜਾਂਦਾ ਉਹਦੀਆਂ ਯਾਦਾਂ ਤੇ ਉਹਦੇ ਗੁਣ ਨਹੀਂ ਜਾਂਦੇ ਇਸ ਲਈ ਉਹ ਅਵਿਨਾਸ਼ੀ ਹੋ ਜਾਂਦਾ ਹੈ ਗੁਰੂ ਕਹਿੰਦੇ ਨੇ
ਪ੍ਰਭ ਕੋ ਸਿਮਰੈ ਸਦਾ ਅਵਿਨਾਸ਼ੀ ਪ੍ਰਭ ਕੋ ਸਿਮਰੈ ਸਦਾ ਅਵਿਨਾਸ਼ੀ
ਹੁਣ ਅਗਲੀ ਲਾਈਨ ਫਿਰ ਥੋੜੇ ਜਿਹਾ ਵਿਚਾਰ ਭਰਦੇ ਉਹ ਇਹ ਕਿ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਕਈ ਵਾਰ ਇਹਦਾ ਅਸੀਂ ਗਲਤ ਪ੍ਰਭਾਵ ਲੈ ਲੈਂਦੇ ਹਾਂ ਵੀ ਚਲੋ ਜਦੋਂ ਰੱਬ ਨੇ ਕਰਾਉਣਾ ਹੋਇਆ ਸਿਮਰਨ ਕਰਾ ਲਏਗਾ ਉਹ ਦਇਆਲ ਹੁੰਦਾ ਤਾਂ ਹੀ ਸਿਮਰਨ ਹੁੰਦਾ ਕਿਉਂਕਿ ਇੱਕ ਚੀਜ਼ ਨੂੰ ਕੇਂਦਰ ਲੈ ਕੇ ਤੁਰੇ ਹਾਂ ਨਾ ਹੁਣ ਸਾਨੂੰ ਅੱਗੇ ਆਸਾਨ ਹੋ ਜਾਏਗਾ ਮੈਂ ਇਸ ਲਈ ਆਰੰਭ ਵਿੱਚ ਅਰਜ਼ ਕੀਤੀ ਸੀ ਜੇ ਮੁੱਢਲਾ ਬੇਸ ਬਣ ਜਾਏਗਾ ਫਿਰ ਸਾਨੂੰ ਅੱਗੇ ਸਮਝਣਾ ਆਸਾਨ ਹੋ ਜਾਏਗਾ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਹੁਣ ਆਪ ਤੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਆਪ ਗੁਣ ਹੈ ਗੁਣ ਰੂਪ ਪਰਮਾਤਮਾ
ਕਹਿਣ ਲੱਗੇ ਜਿੰਦੇ ਅੰਦਰ ਪਹਿਲਾ ਗੁਣ ਇਹ ਆਏਗਾ ਕਿ
ਸਿਮਰਨ ਕੀ ਹੈ,
ਜਿਹਨੂੰ ਇਹ ਪਤਾ ਹੋਏਗਾ ਗੁਣ ਸਿਮਰਨ ਹੈ, ਚੰਗਿਆਈਆਂ ਸਿਮਰਨ ਨੇ, ਜਿਹਦੇ ਤੇ ਚੰਗਿਆਈਆਂ ਸਿਮਰਨ ਦਾ ਗੁਣ ਪ੍ਰਗਟ ਹੋਏਗਾ ਉਹੋ ਹੀ ਅੱਗੇ ਗੁਣ ਧਾਰਨ ਕਰੇਗਾ। ਗੁਣਾਂ ਦੀ ਚੇਤਨਤਾ ਉਹਨੂੰ ਆਏਗੀ। ਹੁਣ ਪਹਿਲਾਂ ਇੱਕ ਸਾਡੇ ਮਨ ਅੰਦਰ ਇੱਕ ਗੁਣ ਪੈਦਾ ਹੋਇਆ ਨਾ, ਆ ਬਾਕੀ ਦੇ ਗੁਣ ਤਾਂ ਗੁਰੂ ਸਾਨੂੰ ਰੋਜ਼ ਦੇ ਰਿਹਾ, ਆਪਾਂ ਇਹਨਾਂ ਗੁਣਾਂ ਦੀ ਲਿਸਟ ਬਣਾਉਣੀ। ਇੰਨਾ ਕੁ ਖਿਆਲ ਰੱਖਿਓ, ਚਾਰ ਮਹੀਨੇ ਕੀ 16 ਲੈਸਨ, ਚਾਰ ਮਹੀਨੇ ਬਾਅਦ ਪੁੱਛਿਆ ਜਾਣਾ ਹੈ ਕਿ ਆਪਾਂ ਕੀ ਸੁਣਿਆ, ਇਹਦੇ ਵਿੱਚ ਕੀ ਸਾਨੂੰ ਲੱਭਿਆ। ਲੇਕਿਨ ਪਹਿਲਾਂ ਇੱਕ ਗੁਣ ਹੋਇਆ ਨਾ, ਉਹ ਗੁਣ ਇਹ ਸੀ ਕਿ ਮਨ ਅੰਦਰ ਇੱਕ ਚਾਓ ਪੈਦਾ ਹੋਇਆ, ਅਸੀਂ ਗੁਣਾ ਰੂਪੀ ਪਰਮਾਤਮਾ ਨੂੰ ਸਮਝੀਏ। ਲਓ ਇਹ ਪਹਿਲਾ ਗੁਣ ਸੀ, ਇਹ ਹੁੰਦੀ ਰਹਿਮਤ ਸੀ ਗੁਣ ਦੀ। ਉਸ ਗੁਣ ਦੀ ਰਹਿਮਤ ਨੇ, ਉਸ ਗੁਣ ਦੀ ਕਿਰਪਾ ਨੇ, ਉਸ ਗੁਰੂ ਗੁਣ ਦੀ ਦਿਆਲਤਾ ਨੇ ਸਾਨੂੰ ਗੁਣ ਇਕੱਠੇ ਕਰਨ ਲਈ ਲਾ ਦਿੱਤਾ। ਗੁਰੂ ਕਹਿੰਦੇ ਨੇ
ਸਿਮਰਨ ਤੇ ਲਾਗੇ ਜਿਨ ਆਪ ਦਿਆਲਾ।
ਗੁਰੂ ਕਹਿਣ ਲੱਗੇ ਜਿਨ੍ਹਾਂ ਤੇ ਗੁਣ ਵਿਚਾਰਧਾਰਾ ਬਲਵਾਨ ਹੋਈ, ਦਿਆਲ ਹੋਈ, ਤੇ ਉਹ ਗੁਣ ਇਕੱਤਰ ਕਰਨ ਲੱਗ ਪਏ। ਕਹਿਣ ਲੱਗੇ ਐਸੇ ਗੁਣ ਇਕੱਤਰ ਕਰਨ ਵਾਲਿਆਂ ਦੀ ਮੈਂ ਧੂੜ ਮੰਗਣਾ, ਭਾਵ ਉਹਨਾਂ ਦੇ ਸਾਹਮਣੇ ਸਿਰ ਝੁਕਾਉਣਾ, ਨਮਸਕਾਰ ਕਰਨਾ। ਤੇ ਪਿਛਲੇ ਦਿਨ ਗੱਲ ਕਰ ਚੁੱਕਾ ਵੀ ਨਮਸਕਾਰ ਕਰਨਾ ਕੀ ਹੈ, ਸਿਰ ਝੁਕਾਉਣਾ ਕੀ ਹੈ। ਉਹ ਹੈ ਆਪਣੀ ਮਤ ਸਮਰਪਣ ਕਰਨੀ ਤੇ ਉਹਦੀ ਮਤ ਲੈਣੀ, ਭਾਵੇਂ ਗੁਰੂ ਅੱਗੇ ਕੀ ਹੈ ਭਾਵੇਂ ਕਿਤੇ। ਅਰਥ ਦਾ ਇਹੀ ਬਣਨਾ, ਸਿਰ ਝੁਕਾਉਣ ਦਾ ਮਤਲਬ ਆਪ ਤੋਂ ਵੱਡੇ ਦੇ ਸਾਹਮਣੇ ਅਸੀਂ ਸਿਰ ਵੈਸੇ ਵੀ ਝੁਕਾਉਂਦੇ ਹਾਂ, ਤੇ ਉਹਦਾ ਮਕਸਦ ਵੀ ਇਹ ਹੁੰਦਾ ਕਿ ਉਹਨੂੰ ਜੀਵਨ ਦੇ ਤਜਰਬੇ ਅਸੀਸਾਂ ਜ਼ਿਆਦਾ ਨੇ ਸਾਡੇ ਤੇ। ਆਪਾਂ ਕਹਿੰਦੇ ਸਿਰ ਤੇ ਹੱਥ ਰੱਖ, ਉਹ ਕੀ ਕਿ ਸਿਰ ਵਿੱਚ ਹੈ ਮਤ, ਮੇਰੀ ਮਤ ਬਦਲ ਜਾਏ। ਗੁਰੂ ਕਹਿੰਦੇ ਜਿਹੜੇ ਸਿਮਰਨ ਵੱਲ, ਜਿਹੜੇ ਗੁਣਾਂ ਨਾਲ ਜੁੜ ਗਏ, ਜਿਹੜੇ ਗੁਣ ਇਕੱਤਰ ਕਰ ਰਹੇ ਨੇ, ਮੈਂ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਨਾ, ਰਹਿਮਤ ਕਰੋ ਮੇਰੇ ਸੀਸ ਵਿੱਚ ਵੀ, ਮੈਂ ਆਪਣਾ ਸੀਸ ਤੁਹਾਡੇ ਅੱਗੇ ਸਮਰਪਣ ਕਰ, ਮੇਰੇ ਸੀਸ ਵਿੱਚ ਵੀ ਉਹ ਮਤ ਦੇ ਦਿਓ, ਮੈਂ ਵੀ ਗੁਣ ਇਕੱਤਰ ਕਰਨ ਲੱਗ ਪਵਾਂ। ਗੁਰੂ ਨੇ ਬਾਰ ਬਾਰ ਬਾਣੀ ਵਿੱਚ ਇਹ ਗੱਲ ਦੁਹਰਾਈ, ਕਹਿਣ ਲੱਗੇ ਮੈਂ ਉਹਨਾਂ ਕੋਲ ਮੰਗ ਕਰਨਾ, ਤੁਸੀਂ ਗੁਣ ਇਕੱਤਰ ਕਰ ਰਹੇ ਹੋ, ਮੈਨੂੰ ਵੀ ਗੁਣ ਇਕੱਤਰ ਕਰਨ ਦੇ ਦਿਓ। ਜਦੋਂ ਇਹ ਚੀਜ਼ ਚੱਲ ਪੈਗੀ ਨਾ, ਉਦੋਂ ਸੰਸਾਰ ਅੰਦਰ ਇੱਕ ਲੜੀ ਐਸੀ ਤੁਰੇਗੀ, ਸੰਸਾਰ ਬਦਲ ਜਾਏਗਾ। ਜਦੋਂ ਇੱਕ ਦੂਜੇ ਕੋਲੋਂ ਅਸੀਂ ਗੁਣ ਇਕੱਤਰ ਕਰਨੇ ਸ਼ੁਰੂ ਕਰ ਦੇਵਾਂਗੇ। ਤੇ ਗੁਰੂ ਨੇ ਇਹੋ ਫੈਸਲਾ ਬਾਣੀ ਅੰਦਰ ਦਿੱਤਾ, ਕਹਿਣ ਲੱਗੇ
ਸਿਮਰਨ ਤੇ ਲਾਗੇ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ। ਨਾਨਕ ਤਾਂ ਕੀ ਮੰਗੇ ਰਵਾਲਾ,
ਰਵਾਲਾ ਦਾ ਅਰਥ ਹੈ ਧੂੜ। ਪਿਛਲੇ ਦਿਨ ਹਰਿਆਮ ਚਾਸ਼ਾ ਦੀ ਵਾਰ ਦਾ ਬੜੀ ਵਾਰ ਕੀਰਤਨ ਹੋ ਰਿਹਾ ਸੀ, ਪਰ ਇੱਕ ਗੱਲ ਸਪਸ਼ਟ ਕਰਨੀ ਪਈ ਕਿ ਨਾਨਕ ਨਿਰਭਉ ਨਿਰੰਕਾਰ, ਕੇਵਲ ਤੇ ਕੇਵਲ ਨਿਰੰਕਾਰ ਇੱਕ ਨਿਰਭਉ ਪਰਮਾਤਮਾ ਹੈ, ਹੋਰ ਕੇਤੇ ਰਾਮ ਰਵਾਲ। ਰਵਾਲ ਉੱਥੇ ਵੀ ਆਇਆ ਸੀ ਕਿ ਗੁਰੂ ਆਖ ਰਿਹਾ ਵੀ ਮਿਹਨਤ ਮੇਰੇ ਤੇ ਕਿਉਂ ਨਾਜ਼ਗੀ ਕਰਦੇ, ਤੁਸੀਂ ਰਾਮ ਨੂੰ ਰਵਾਲ ਆਖਿਆ। ਗੁਰੂ ਆਖ ਰਿਹਾ ਉਹ ਨਿਰੰਕਾਰ ਇੱਕੋ ਹੈ ਜਿਹੜਾ ਸਰਵ ਸ਼ਕਤੀਮਾਨ ਨਿਰਭਉ ਹੈ, ਹੋਰ ਬਾਕੀ ਤਾਂ ਉਹਦੇ ਰਾਹ ਵਿੱਚ ਰਾਮ ਆਦਿਕ ਜਿਨ੍ਹਾਂ ਨੂੰ ਭਗਵਾਨ ਮੰਨਦੇ ਨੇ ਉਹ ਤਾਂ ਰਵਾਲ ਨੇ, ਉਹਦੇ ਰਾਹ ਦੀ ਧੂੜ ਨੇ, ਕਿਉਂਕਿ ਅਨੇਕਾਂ ਥਾਵਾਂ ਤੇ ਉਹਨਾਂ ਨੂੰ ਭੈ ਡਰ ਸਭ ਕੁਛ ਰਿਹਾ ਹੈ। ਰੋਵੇ ਰਾਮ ਨਿਕਾਲਾ ਬਹਿਆ, ਸੀਤਾ ਲਖਣ ਵਿਛੜ ਗਿਆ, ਕਿਤੇ ਰੋ ਰਿਹਾ ਕਿਤੇ ਹੱਸ ਰਿਹਾ। ਤਾਂ ਰਵਾਲ ਦਾ ਅਰਥ ਹੈ ਧੂੜ, ਔਰ ਇੱਥੇ ਵੀ ਇਹੋ ਲਫ਼ਜ਼ ਨੇ
ਨਾਨਕ ਤਾਂ ਕੀ ਮੰਗੇ ਰਵਾਲਾ।
ਮੈਂ ਉਹਦੀ ਧੂੜ ਮੰਗਣਾ,
ਨਾਨਕ ਤਾਂ ਕੀ ਮੰਗੇ ਰਵਾਲਾ,
ਮੰਗੇ ਰਵਾਲਾ ਪ੍ਰਭ ਕੋ ਸਿਮਰੇ ਪ੍ਰਭ ਕੋ ਸਿਮਰੇ ਸੇਜਨ ਪਰਵਾਰ ਪ੍ਰਭ ਕੋ ਸਿਮਰੇ ਸੇਜਨ ਪਰਵਾਰ ਪ੍ਰਭ ਕੋ ਸਿਮਰੇ ਸੇ ਪੁਰਖ ਪਰਧਾਨ ਪ੍ਰਭ ਕੋ ਸਿਮਰੇ ਸੇ ਪੁਰਖ ਪਰਧਾਨ ਪ੍ਰਭ ਕੋ ਸਿਮਰੇ ਸੇ ਜਨ ਪਰਵਾਰ ਪ੍ਰਭ ਕੋ ਸਿਮਰੇ ਪ੍ਰਭ ਕੋ ਸਿਮਰੇ ਪ੍ਰਭ ਕੋ ਸਿਮਰੇ